पाद बंदन पाद सिमरो अंगद दुख निकन गुर अमर त्यावो हृदय श्री गुरु रामदास गुण गुरु अर्जन नाशक विघ्नन हर गोविंद शुभ मत श्री हर राय पर जोरी नमो श्री हर कृष्ण मनाऊ तेग बहादुर सतगुर श्री गुरु गोविंद तरों तरा सीसा वाहिगुरु बंदो बार बार जगदी एकंकारा सतगुरु ते प्रसाद सच होए वाहे गुरु जी की फतेह विघ्न विनाशन वाहे गुरु जी की फतेह विघ्न विनाशन सोए
सतनाम श्री वाहे गुरु साहिब जी दोहरा गुरबानी पढ़ खर्च तो जमी जामनी जोए करत बरोटन तोर कर बोठोरन ते सोए
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत नौवें पातशाह आदर होत जहां सिमरे जिथे सिमरी उथे हाजर नाजर होने वाले सतगुरु धन गुरु तेग बहादुर साहब जी महाराज जी दे पावन पवित्र इतिहासक स्थान ते दीन दुनिया दे मालक सर्ब सांझी वालता दे सांझे रहबर तन तन श्री गुरु ग्रंथ साहब सच्चे पातशाह दी पवित्र पावन हजूरी च संध्या वेले दे दवाना च हाजरियां भर के खालसे पंथ दा साजना दिवस खालसे पंथ दा सरजना दिवस जन्म दिहाड़ा वसाखी दा जोड़ मेला बड़ी श्रद्धा भावना अदब सत्कार सहित गुरु चरणा च मना रहे हो। गुरु घर अंदर वसाखी दा जिहड़ा गुरपुरब है तीसरे पातशाह धन गुरु अमरदास साहब जी महाराज जी दे समय तो मनाया जाना आरंभ किया गया। सब तो पहली बार विसाखी का दिहाड़ा गोइंदवाल साहब की पवित्र पावन धरती ते जिस वक्त बौली साहब की चट करनी सी बौली साहब की चट करन समय विसाखी का दिहाड़ा उस दिन मनाया गया ਜੋ ਬਾਅਦ ਵਿੱਚ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਵਿਸਾਖੀ ਦਾ ਦਿਨ ਮਨਾਉਣ ਦੀ ਚੱਲਣੀ ਆਰੰਭ ਹੋਈ। ਜਿਸ ਦਿਨ ਬੀਬੀ ਰਜਨੀ ਦਾ ਘਰ ਵਾਲਾ ਕੋਹੜੀ ਜੋ ਪਿੰਗਲਾ ਵੀ ਸੀ ਦੁੱਖ ਪੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਅਰੋਗ ਹੋਇਆ, ਉਸ ਦਿਨ ਵੀ ਵਿਸਾਖ ਦੀ ਸੰਕ੍ਰਾਂਤ ਦਾ ਦਿਹਾੜਾ ਸੀ, ਵਿਸਾਖੀ ਵਾਲਾ ਦਿਨ ਸੀ। ਇਸੇ ਤਰ੍ਹਾਂ ਵਿਸਾਖੀ ਦਾ ਪੁਰਬ ਗੁਰੂ ਘਰ ਦੇ ਵਿੱਚ ਮਨਾਇਆ ਜਾਂਦਾ ਰਿਹਾ। ਤੀਸਰੇ ਤੋਂ ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਪਾਤਸ਼ਾਹ ਤੱਕ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਦੇਸਾਂ ਪ੍ਰਦੇਸਾਂ ਵਿੱਚ ਸੰਗਤਾਂ ਨੂੰ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਕਿ ਸੰਗਤ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਆਣ ਕੇ ਇਕੱਤਰ ਹੋਵੇ। ਸਤਿਗੁਰਾਂ ਦੇ ਹੁਕਮਨਾਮੇ ਸੁਣ ਕੇ ਬੇਅੰਤ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਠੀਆਂ ਹੋਈਆਂ। ਤਕਰੀਬਨ 80,000 ਦਾ ਬੜਾ ਵੱਡਾ ਸੰਗਤ ਦਾ ਇਕੱਠ ਆਇਆ 1699 ਦੀ ਵਿਸਾਖੀ ਨੂੰ। ਅੱਜ ਦੇ ਦਿਨ ਕੇਸਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸਤਿਗੁਰਾਂ ਦਾ ਦੀਵਾਨ ਸਜਿਆ। ਉਸੇ ਸਜੇ ਦੀਵਾਨ ਵਿੱਚ ਸਤਿਗੁਰਾਂ ਨੇ 5 ਸਿੱਖਾਂ ਦੀ ਚੋਣ ਕੀਤੀ। ਖਾਲਸਾ ਸਾਜਣ ਵਾਸਤੇ 5 ਦੀ ਲੋੜ ਸੀ। ਗੁਰੂ ਘਰ ਦੇ ਵਿੱਚ 5 ਦੀ ਮਰਿਆਦਾ ਮੁੱਢ ਤੋਂ ਚੱਲਦੀ ਆਈ ਹੈ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਵੀ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ ਦਾ ਬਚਨ ਕਿਹਾ। 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਦੋਂ ਸ਼ਹੀਦੀ ਦੇਣ ਗਏ ਨੇ, ਉਸ ਵਕਤ ਵੀ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ 5 ਸਿੱਖ ਸ਼ਹੀਦੀ ਦੇਣ ਲਈ ਗਏ। 6ਵੇਂ ਜਾਮੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਚ ਨਜ਼ਰਬੰਦ ਹੋਏ, ਸਤਿਗੁਰਾਂ ਦੇ ਨਾਲ ਉਦੋਂ ਵੀ 5 ਸਿੱਖ ਗਏ ਸਨ, ਨਜ਼ਰਬੰਦ ਹੋਏ ਸਨ। ਜਦੋਂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ, ਸ਼ਹਾਦਤ ਦੇਣ ਵਾਸਤੇ ਦਿੱਲੀ ਗਏ, ਉਦੋਂ ਵੀ ਸਤਿਗੁਰਾਂ ਨਾਲ 5 ਹੀ ਸਿੱਖ ਸਨ। 5 ਸਿੱਖਾਂ ਦੀ ਮਰਿਆਦਾ ਗੁਰੂ ਘਰ ਵਿੱਚ 5 ਦੀ ਚੱਲਦੀ ਰਹੀ ਹੈ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚੱਲਦੀ ਰਹੀ। 10ਵੇਂ ਪਾਤਸ਼ਾਹ ਜੀ ਨੇ ਉਹਨਾਂ 5 ਨੂੰ ਸੰਪੂਰਨ ਆਪਣਾ ਰੂਪ ਦੇਣ ਵਾਸਤੇ 80,000 ਦੇ ਇਕੱਠ ਵਿੱਚੋਂ ਉਹਨਾਂ 5 ਨੂੰ ਸੁਣਿਆ। ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ ਔਰ ਪਿਆਰੇ ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ 5 ਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਵੀ ਕਰਦੇ ਹਾਂ। 5 ਪਿਆਰੇ, 4 ਸਾਹਿਬਜ਼ਾਦੇ, ਉਹ 5 ਪਿਆਰਿਆਂ ਦੀ ਚੋਣ ਸਤਿਗੁਰਾਂ ਨੇ ਅੱਜ ਦੇ ਦਿਨ ਕਰਕੇ 5 ਦੇ ਸਿਰ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਕਲਾ ਨਾਲ 5 ਨੂੰ ਸੁਰਜੀਤ ਕੀਤਾ, ਖਾਲਸੇ ਪੰਥ ਨੂੰ ਸਾਜਣਾ ਕੀਤਾ। ਖਾਲਸਾ ਜੀ, ਜਿਹੜਾ ਖਾਲਸਾ ਸ਼ਬਦ ਹੈ ਨਾ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਖਾਲਸਾ। ਖਾਲਸਾ ਦਾ ਅਰਥ ਹੈ ਉਹ ਜ਼ਮੀਨ ਜਿਹਦੇ ਤੇ ਕਿਸੇ ਪ੍ਰਕਾਰ ਦੀ ਸਰਕਾਰ ਦਾ ਕੋਈ ਟੈਕਸ, ਕੋਈ ਮਸੂਲ ਲਾਗੂ ਨਹੀਂ ਹੁੰਦਾ, ਜਿਹੜੀ ਹਰ ਪ੍ਰਕਾਰ ਦੇ ਕਰ ਵਪਾਰ ਤੋਂ ਮੁਕਤ ਹੈ, ਹਰ ਪ੍ਰਕਾਰ ਦੇ ਟੈਕਸ ਤੋਂ ਸੁਤੰਤਰ ਹੈ, ਜਿਹਦੇ ਤੇ ਕਿਸੇ ਪ੍ਰਕਾਰ ਦਾ ਕੋਈ ਟੈਕਸ ਮਸੂਲ ਨਹੀਂ ਲੱਗਦਾ, ਉਹਨੂੰ ਖਾਲਸਾ ਕਹਿੰਦੇ ਨੇ। ਪੰਥ ਖਾਲਸਾ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਜਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿੱਧੀ ਅਕਾਲ ਪੁਰਖ ਦੀ ਫੌਜ ਹੈ, ਸਵਤੰਤਰ ਫੌਜ ਹੈ, ਇਹਦਾ ਸੰਬੰਧ ਸਿਰਫ ਸਿੱਧਾ ਅਕਾਲ ਪੁਰਖ ਪਰਮੇਸ਼ਰ ਨਾਲ ਹੈ, ਹੋਰ ਕਿਸੇ ਨਾਲ ਨਹੀਂ। ਇਸ ਕਰਕੇ ਨੂੰ ਖਾਲਸਾ ਕਹਿੰਦੇ ਹਨ। ਦੂਸਰਾ ਅਰਥ ਖਾਲਸਾ ਸ਼ਬਦ ਦੇ ਸ੍ਰੀ ਗੁਰਸੋਭਾ ਦੇ ਕਰਤਾ ਕਵੀ ਸੈਨਾਪਤੀ ਨੇ ਕੀਤੇ ਨੇ। ਇਹ ਕਵੀ ਸੈਨਾਪਤੀ ਗੁਰੂ ਕਲਗੀਧਰ ਜੀ ਦਾ ਸਮਕਾਲੀ ਕਵੀ ਹੈ, 52 ਕਵੀਆਂ ਚੋਂ ਇੱਕ ਹੈ। ਇਹਨੇ ਖਾਲਸਾ ਸ਼ਬਦ ਦੇ ਅਰਥ ਕਰਦਿਆਂ ਲਿਖੇ ਜੋ ਪਿਆਰਾ ਸਿੰਘ ਪਦਮ ਨੇ ਸੋ ਸਾਖੀ ਨਾਮਕ ਜੋ ਪੁਸਤਕ ਲਿਖੀ ਉਹਦੀ ਭੂਮਿਕਾ ਵਿੱਚ ਇਹਦਾ ਜ਼ਿਕਰ ਵੀ ਕੀਤਾ ਹੈ। ਖਾ ਲਾ ਤੇ ਸਾ ਤਿੰਨ ਅੱਖਰ ਨੇ, ਤਿੰਨਾਂ ਅੱਖਰਾਂ ਦੇ ਵੱਖੋ ਵੱਖਰੇ ਅਰਥ ਕੀਤੇ ਨੇ। ਖਾ ਸੰਸਕ੍ਰਿਤ ਵਿੱਚ ਖੇ ਨਾਮ ਆਕਾਸ਼ ਦਾ, ਖਾ ਨਾਮ ਆਕਾਸ਼ ਦਾ ਹੈ, ਖੇ ਕਹਿੰਦੇ ਨੇ ਆਕਾਸ਼ ਨੂੰ, ਸੰਸਕ੍ਰਿਤ ਵਿੱਚ ਖੇ ਨਾਮ ਆਕਾਸ਼ ਦਾ ਹੈ। ਜਿਵੇਂ ਪੰਕਤੀ ਆਉਂਦੀ ਹੈ ਖੇਚਰ, ਅੱਖਰ ਆਉਂਦਾ ਹੈ, ਸ਼ਬਦ ਆਉਂਦਾ ਖੇਚਰ, ਖੇ ਨਾਮ ਆਕਾਸ਼ ਦਾ। ਖਾਲਸੇ ਵਿੱਚ ਜਿਹੜਾ ਸਭ ਤੋਂ ਪਹਿਲਾ ਬੁਨਿਆਦੀ ਗੁਣ ਹੈ ਉਹ ਹੈ ਆਕਾਸ਼ ਵਾਂਗਰ ਖਾਲਸਾ ਨਿਰਲੇਪ ਹੈ, ਕਿ ਕਿਸੇ ਪ੍ਰਕਾਰ ਨਾਲ ਕਿਸੇ ਪ੍ਰਕਾਰ ਦੇ ਭੋਗ ਵਿੱਚ ਲਿਪਾਏ ਮਾਨ ਨਹੀਂ ਹੁੰਦਾ। ਪਹਿਲਾ ਗੁਣ ਹੈ ਖਾ, ਖਾ ਨਾਮ ਹੈ ਆਕਾਸ਼ ਦਾ। ਖਾਲਸਾ ਆਕਾਸ਼ ਵਾਂਗਰ ਨਿਰਲੇਪ ਹੈ, ਜਿਵੇਂ ਆਕਾਸ਼ ਨਿਰਖੋਭ ਹੈ ਇਸੇ ਤਰ੍ਹਾਂ ਖਾਲਸਾ ਵੀ ਨਿਰਖੋਭ ਹੈ। ਜਿਵੇਂ ਆਕਾਸ਼ ਨਿਰਲੇਪ ਹੈ, ਇਹ ਮੈਲਾ ਨਹੀਂ ਹੁੰਦਾ, ਜਿੰਨੀ ਮਰਜ਼ੀ ਮੈਲ ਇਹਦੇ ਵਿੱਚ ਸੁੱਟੋ ਇਹ ਮਲੀਨ ਨਹੀਂ ਹੁੰਦਾ, ਖਾਲਸਾ ਵੀ ਸਦਾ ਨਿਰਮਲ ਰਹਿੰਦਾ, ਇਹ ਵੀ ਕਦੇ ਮੈਲਾ ਨਹੀਂ ਹੁੰਦਾ। ਦੂਜਾ ਆਕਾਸ਼ ਵਾਂਗਰ ਖਾਲਸਾ ਨਿਰਲੇਪ ਹੈ ਤੇ ਫਿਰ ਇਹ ਯੋਗੀ ਹੈ। ਖੰਘ ਨਾਮ ਯੋਗ ਕੋ ਬਖਾਨੀ ਹੈ, ਕਵੀ ਸੈਨਾਪਤੀ ਇੱਦਾਂ ਲਿਖਦੇ, ਖੰਘ ਨਾਮ ਯੋਗ ਕੋ ਬਖਾਨੀਆਂ, ਜਿਵੇਂ ਯੋਗੀ ਜੁੜਿਆ ਹੁੰਦਾ ਹੈ ਇੱਦਾਂ ਖਾਲਸਾ ਅਕਾਲ ਪੁਰਖ ਨਾਲ ਜੁੜਿਆ ਹੋਇਆ, ਯੋਗ ਦੇ ਸਮਾਨ ਯੋਗੀ ਵੀ ਹੈ, ਨਿਰਲੇਪ ਹੈ। ਹੁਣ ਕਈਆਂ ਨੇ ਸਵਾਲ ਕੀਤਾ ਜੇ ਖਾਲਸਾ ਆਕਾਸ਼ ਵਾਂਗਰ ਨਿਰਲੇਪ ਤੇ ਯੋਗੀ ਹੈ, ਫਿਰ ਇਹ ਭੋਗੀ ਨਹੀਂ ਹੋ ਸਕਦਾ, ਕਹਿਣ ਦਾ ਮਤਲਬ ਫਿਰ ਇਹ ਰਾਜ ਭਾਗ ਦੀ ਇੱਛਾ ਨਹੀਂ ਰੱਖਦਾ, ਫਿਰ ਇਹਨੂੰ ਰਾਜ ਭਾਗ ਦੀ ਇੱਛਾ ਨਹੀਂ ਹੋਣੀ ਚਾਹੀਦੀ। ਜੇ ਯੋਗੀਆਂ ਦੇ ਸਮਾਨ ਨਿਰਲੇਪ ਹੈ ਤੇ ਫਿਰ ਇਹ ਰਾਜ ਭਾਗ ਦੀ ਇੱਛਾ ਕਿਉਂ ਰੱਖਦਾ? ਕਿਉਂ ਰੋਜ਼ ਪੜਿਆ ਜਾਂਦਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਇਹ ਰਾਜ ਦੀ ਇੱਛਾ ਕਿਉਂ ਰੱਖਦੇ ਨੇ? ਮਹਾਰਾਜ ਭਾਈ ਸੈਨਾਪਤੀ ਜੀ ਨੇ ਫਿਰ ਅੱਗੇ ਅਰਥ ਕੀਤੇ ਨੇ, ਜਿਹੜਾ ਲਾ ਸ਼ਬਦ ਹੈ ਨਾ, ਲੰਘ ਨਾਮ ਭੋਗ ਕੋ ਬਖਾਨੀ ਹੈ, ਉਹ ਕਹਿੰਦੇ ਜਿਹੜਾ ਲਾ ਸ਼ਬਦ ਹੈ ਇਹਦਾ ਮਤਲਬ ਹੈ ਖਾਲਸਾ ਜਿੱਥੇ ਆਕਾਸ਼ ਵਾਂਗਰ ਨਿਰਲੇਪ ਯੋਗੀਆਂ ਦੇ ਸਮਾਨ ਨਿਰਲੇਪ ਹੈ, ਉਸੇ ਤਰ੍ਹਾਂ ਖਾਲਸੇ ਅੰਦਰ ਲੰਘ ਦੀ ਲੈਤਾ ਦੀ ਬਿਰਤੀ ਵੀ ਹੈ, ਇਹ ਰਾਜ ਭਾਗ ਦੀ ਇੱਛਾ ਵੀ ਰੱਖਦਾ ਹੈ। ਕਦੇ ਪੜਦਾ ਰਾਜ ਕਰੇਗਾ ਖਾਲਸਾ, ਇਹਦੇ ਅੰਦਰ ਰਾਜ ਕਰਨ ਦੀ ਵੀ ਇੱਛਾ ਹੈ। ਖਾਲਸਾ ਧਰਮ ਦਾ ਰਾਜ ਸਥਾਪਿਤ ਕਰਨਾ ਚਾਹੁੰਦਾ, ਖਾਲਸਾ ਧਰਮ ਦੇ ਰਾਜ ਦੀ ਸਥਾਪਨਾ ਕਰਨਾ ਚਾਹੁੰਦਾ, ਇਸ ਕਰਕੇ ਇਹਦੇ ਵਿੱਚ ਲੈਤਾ ਦਾ ਗੁਣ ਵੀ ਹੈ, ਇਹ ਭੋਗ ਦੀ ਬਿਰਤੀ ਵੀ ਰੱਖਦੇ ਨੇ, ਯੋਗ ਦੇ ਨਾਲ ਨਾਲ ਭੋਗੀ ਵੀ ਹਨ, ਯੋਗੀ ਵੀ ਨੇ ਤੇ ਭੋਗੀ ਵੀ ਹਨ, ਪਰ ਪਹਿਲਾਂ ਇਹਨਾਂ ਅੰਦਰ ਯੋਗ ਦਾ ਗੁਣ ਨਿਰਲੇਪਤਾ ਦਾ ਪਹਿਲਾਂ। ਤੀਸਰਾ ਅੱਖਰ ਹੈ ਸਾ, ਸਾ ਦਾ ਮਤਲਬ ਹੈ ਸਾਰ ਸੰਘਰਣੀ ਧਾਰ, ਜਿਹੜਾ ਸ਼ਸਤਰ ਦਾ ਧਾਰਨੀ ਹੈ, ਸ਼ਸਤਰਾਂ ਦਾ ਧਾਰਨੀ ਹੈ, ਸਰਬਲੋਹ ਦੇ ਸ਼ਸਤਰਾਂ ਦਾ ਧਾਰਨੀ ਹੈ, ਉਹਨੂੰ ਕਹਿੰਦੇ ਨੇ ਖਾਲਸਾ। ਸਰਬਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈਕ ਰਿਜ ਹੈ, ਖਾਲਸਾ ਸਰਬਲੋਹ ਦਾ ਪਿਆਰਾ ਹੈ, ਸ਼ਸਤਰਾਂ ਦਾ ਪਿਆਰਾ ਵੀ ਹੈ, ਖਾਲਸਾ ਸ਼ਸਤਰਧਾਰੀ ਹੈ। ਅੱਜ ਦੇ ਦਿਨ ਮਹਾਰਾਜ ਜੀ ਨੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਔਰ ਸਤਿਗੁਰਾਂ ਨੇ ਹੁਕਮ ਕੀਤਾ ਹੈ शस्त्रन के अधीन है राज, जो न करे तिस बिगरे काज, बिना शस्त्र बांधे नरंग भेड जानो, गह कान ताको कितैले सिधानो, शस्त्रा तो बिना बंदा भेड़ दे समान है, भेड़ दा कान फड़ के जिधर मर्जी कोई लै जे, पर बब्बर शेर नू कदे कोई कान तो फड़ के किते नहीं ले जा सकया। इसे तरह जिहड़ा शस्त्रधारी है, शस्त्रधारी तो हर एक बंदा भय पीत हुंदा डरदा है। खालसे नू महाराज जी ने शस्त्रधारी भी बनाया, सा नाम शस्त्रां दा धारनी, सार लोहे दा धारनी, सरबलोह दा धारनी, खालसा सरबलोह नाल प्यार करदा। वेखो निहंग सिंह शरीर ते सवा सवा मन लोहा चुकी फिरदे, उहनां नू सोने चांदी नाल कोई मतलब नहीं, लोहे नाल प्यार करदे, सरबलोह नाल प्यार करदे। कलगीधर पातशाह अकाल उस्ताद साहब की रचना करदे सब तो पहला लिखते भी ये ने, सरबलोह जी की सदा रक्षा हमने। सरबलोह की रक्षा महाराज जी ने कही है कि असी सदा सरबलोह की रक्षा करदे। खालसा सरबलोह का शस्त्रा का धारनी है, शस्त्रा तो बिना यह बंदा भेड़ दे समान है, यह गुरु साहब का हुक्म है। एहो जिहा खालसा साजन वास्ते सतगुरां ने पंजां दी चोण कीती। सब तो पहला भाई दया राम जी ने अपना आप सतगुरां अगे पेश कीता। सतगुर आख्या दया किसे भी धर्म का मूल है, धर्म का मूल कारण दया है, दया तो बिना धर्म की उत्पत्ति नहीं हो सकती, चंगा होया दया आ गई है। खालसे विच जिहड़ी दया की बिरती वह भाई दया सिंह तो आई है, फिर भाई धर्म सिंह जी, इदां पंजे प्यारे सतगुरां दे चरणां विच हाजिर होए, पंजां दे सिर गुरु कलगीधर जी ने लए, धड़ तों पंजां दे सिर वखरे कीते, क्योंकि सतगुर मेरा मार ज्वाले, सतगुरां विच मार के ज्वालन दी ताकत है। मृतक को पायो तन सासा, सतगुरु मुरदयां च साह पा सकते ने। पंजां दे सिर लै के सतगुरु वीर आसन ते बैठ गए, खंडे बाटे दी पौल तैयार करन लगे, अमृत दा संचार करन लगे। रतन सिंह भंगू प्राचीन पंथ प्रकाश दा करता, वो लिखदा है कि जदों सतगुरु जी ने हाथ विच खंडा फड़िया ते अमृत विच खंडा बाटे विच फेर रहे ने जल च, उदो रसना तो बड़ी तेजस्वी बाणी पढ़ रहे ने, तेज तेज ज्यों चंडी बाणी, श्री गुरु अमृत मद बखाणी, बड़ी तेजस्वी बाणी, वीर असी बाणी महाराज गुरु कलगीधर पातशाह जी ने अमृत दे बाटे ते पढ़ी। अमृत तैयार हो रहा है, खंडा सतगुरु जी फेर रहे ने, ते खालसा जी उस वेले अमृत की परख करन वास्ते कि अमृत विच किन्नी क कला भरी गई है, सतगुरां ने अमृत का कुछ क जल का सोमा लैके एक डबोलीए च पाया, एक छोटा जा बाटा उन्हूं डबोलिया कहिंदे ने, डबोलीए विच उह अमृत पा के सतगुरां ने लागे दो चिड़े बैठे सन उन्हां नूं दिता। जदों उन्हां चिड़िया ने उह अमृत छकिया, उन्हां अंदर भी एहो जी वीर असी बिरती पैदा हुई भी वो आपस में ही लड़ना शुरू हो गए। आपस में इन्ना तेजी नाल लड़े कि लड़ लड़ के लहू लुहान हो के आपस में ही मर गए। कलगीधर जी वेख रहे ने, लागे ब्रह्म ज्ञानी भाई राम कुंवर साहब जी बैठे सन, उन्हां ने वेख्या कि गुरु कलगीधर जी बड़ा वीर असी अमृत तैयार कर रहे ने, जे ये अमृत सतगुरां ने अपने सिखा नूं चका दिता किते सिख भी आपस विच नाल लड़ लड़ के मरण लग पैण, क्योंकि अमृत विच बड़ा तेज है, इन्ना तेज सिख किवें चलणगे। भाई राम कुंवर साहब जी उस वेले माता जीतो जी कोल गए, माता जीतो जी नूं जाके बेनती कीती, माता जी गुरु कलगीधर जी अमृत तैयार कर रहे ने, वो अमृत बड़ा वीर असी है, वो अमृत बड़ा तेजस्वी है, ਉਸ ਅੰਮ੍ਰਿਤ ਨੂੰ ਚਿੜਿਆਂ ਨੇ ਛਕਿਆ, ਛੱਕ ਕੇ ਆਪਸ ਵਿੱਚ ਲੜ ਲੜ ਮਰ ਗਏ ਨੇ, ਕਿਤੇ ਉਹ ਅੰਮ੍ਰਿਤ ਗੁਰੂ ਸਾਹਿਬ ਸਿੱਖਾਂ ਨੂੰ ਨਾ ਛਕਾ ਦੇਣ, ਤੇ ਜੇ ਸਿੱਖਾਂ ਨੂੰ ਛਕਾ ਦਿੱਤਾ ਸਿੱਖਾਂ ਵਿੱਚ ਉਹ ਵੀਰ ਆ ਸਾ ਜਾਣਾ, ਕਿਤੇ ਆਪਸ ਵਿੱਚ ਨਾ ਲੜਨ ਲੱਗ ਪੈਣ, ਤੁਸੀਂ ਕੁਝ ਕਰੋ। ਮਾਤਾ ਜੀਤੋ ਜੀ ਨੇ ਝੋਲੀ ਚ ਪਤਾਸੇ ਪਾਏ, ਅੰਮ੍ਰਿਤ ਦੇ ਬਾਟੇ ਕੋਲ ਆ ਕੇ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮਾਤਾ ਜੀ ਨੇ ਉਹ ਪਤਾਸੇ ਅੰਮ੍ਰਿਤ ਵਿੱਚ ਪਾ ਦਿੱਤੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹੇ ਜੋ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਚ ਲਿਖੇ ਨੇ। ਮਹਾਰਾਜ ਜੀ ਕਹਿਣ ਲੱਗੇ, ਭਲੋ ਸਮੋ ਚੱਲ ਕਹਿ ਤੂੰ ਆਈ, ਅੰਮ੍ਰਿਤ ਮਦ ਮਧੁਰਾਈ ਪਾਈ। ਕਹਿੰਦੇ ਬੜੇ ਚੰਗੇ ਸਮੇਂ ਚੱਲ ਕੇ ਆਇਓ ਜੀਤੋ ਜੀ, ਕਿ ਇਸ ਅੰਮ੍ਰਿਤ ਵਿੱਚ ਤੁਸੀਂ ਲਿਆ ਕੇ ਮਿਠਾਸ ਮਿਲਾ ਦਿੱਤੀ ਹੈ। ਜਿੱਥੇ ਮੇਰਾ ਖਾਲਸਾ ਵੀਰ ਅਸੀਂ ਤੇਜਸਵੀ ਹੋਵੇਗਾ, ਮਹਾਂ ਤੇਜਸਵੀ, ਦੰਗੇਬਾਜ, ਲੜਨ ਮਰਨ ਤੇ ਕਰੈ ਨਾ ਲਾਜ, ਇਹੋ ਜਿਹਾ ਪੰਥ ਖਾਲਸਾ ਤੇਜਸਵੀ ਹੋਵੇਗਾ, ਵੀਰ ਅਸੀਂ ਹੋਵੇਗਾ, ਹੁਣ ਇਨ੍ਹਾਂ ਪਤਾਸਿਆਂ ਕਰਕੇ ਮੇਰੇ ਪੰਥ ਵਿੱਚ ਆਪਸੀ ਮਿਠਾਸ ਤੇ ਪ੍ਰੇਮ ਤੇ ਸਦਭਾਵਨਾ ਵੀ ਆਏਗੀ। ਜਿੱਥੇ ਵੀਰ ਅਸੀਂ ਬਿਰਤੀ ਹੋਵੇਗੀ, ਉਥੇ ਆਪਸ ਵਿੱਚ ਇੱਕ ਦੂਜੇ ਨਾਲ ਪ੍ਰੇਮ ਕਰਨ ਵਾਲੇ ਵੀ ਹੋਣਗੇ। ਇਹ ਜਿਹੜੇ ਪਤਾਸਿਆਂ ਦੀ ਮਿਠਾਸ ਪਾਈ ਹੈ ਜੀਤੋ ਜੀ ਤੁਸੀਂ, ਇਹ ਪਤਾਸੇ ਨਹੀਂ, ਇਹ ਮੇਰੇ ਪੰਥ ਖਾਲਸੇ ਵਿੱਚ ਮਿਠਾਸ ਭਰਨਗੇ, ਆਪਸ ਵਿੱਚ ਪ੍ਰੇਮ ਤੇ ਸਦਭਾਵਨਾ ਦੀ ਭਾਵਨਾ ਭਰਨਗੇ। ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਔਰ ਉਸੇ ਅੰਮ੍ਰਿਤ ਦੀ ਦਾਤ ਨੂੰ ਦਿੰਦਿਆਂ ਹੋਇਆ ਪੰਜਾਂ ਪਿਆਰਿਆਂ ਨੂੰ, ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪੰਜਾਂ ਨੂੰ ਆਪਣਾ ਸਰੂਪ ਬਣਾਇਆ, ਪੰਜ ਪੰਜ ਨੇਤਰਾਂ ਵਿੱਚ ਛਿੱਟੇ ਮਾਰੇ। ਨੇਤਰਾਂ ਚ ਛਿੱਟੇ ਮਾਰਨ ਦਾ ਮਤਲਬ ਸੀ ਕਿ ਇਹਨਾਂ ਨੇਤਰਾਂ ਨਾਲ ਹੁਣ ਪਰਮੇਸ਼ਰ ਦੇ ਸਰੂਪ ਨੂੰ ਵੇਖਣਾ। ਜਿਹੜੇ ਨੇਤਰਾਂ ਚ ਛਿੱਟੇ ਜਲ ਦੇ ਮਾਰੇ ਜਾਂਦੇ ਨੇ ਨਾ ਅੰਮ੍ਰਿਤ ਦੇ, ਉਹ ਇਸ ਕਰਕੇ ਮਾਰੇ ਜਾਂਦੇ ਕਿ ਇਹਨਾਂ ਨੇਤਰਾਂ ਨਾਲ ਵੇਖਣਾ ਕਿ ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਹੁਣ ਸਾਰੇ ਸੰਸਾਰ ਵਿੱਚ ਤੁਸੀਂ ਪਰਮੇਸ਼ਰ ਦਾ ਸਰੂਪ ਵੇਖਣਾ। ਪੰਜ ਚੂੜੇ ਕੇਸਾਂ ਦੇ ਵਿੱਚ ਪਾਏ ਗਏ ਕਿ ਤੇਰੇ ਕਪਾਟ ਖੁੱਲ ਜਾਣ, ਤੇਰੇ ਭਰਮ ਦੇ ਵਜਰ ਕਪਾਟ ਖੁੱਲ ਜਾਣ, ਦਸਮ ਦੁਆਰ ਖੁੱਲ ਜਾਏ। ਪੰਜ ਚੂੜੇ ਛਕਾ ਕੇ ਅੰਦਰਲੇ ਅੰਮ੍ਰਿਤ ਨਾਲ ਜੋੜਿਆ, ਮੁੱਖ ਰਾਹੀਂ ਪੰਜ ਚੂੜੇ ਛਕਾ ਕੇ ਅੰਦਰਲੇ ਅੰਮ੍ਰਿਤ ਨਾਲ ਜੋੜਿਆ, ਬਾਹਰੋਂ ਅੰਮ੍ਰਿਤ ਦੇ ਦਾਤ ਦੇ ਕੇ। ਖਾਲਸਾ ਜੀ, ਇੱਕ ਅੰਮ੍ਰਿਤ ਸਾਡੀਆਂ ਸਾਰੀਆਂ ਮਨੁੱਖਾਂ ਦੀਆਂ ਦੇਹਾਂ ਵਿੱਚ ਵੀ ਹੈ। ਮਹਾਰਾਜ ਜੀ ਦੇ ਬਚਨ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸਰੀਰਾਂ ਵਿੱਚ ਵੀ ਅੰਮ੍ਰਿਤ ਦੀ ਦਾਤ ਪਹਿਲਾਂ ਵੀ ਹੈ ਮਨੁੱਖਾਂ ਦੇ ਸਰੀਰਾਂ ਚ। ਪਰ ਖਾਲਸਾ ਜੀ, ਜਿਵੇਂ ਕਿਸੇ ਹੈਂਡ ਪੰਪ ਜਾਂ ਨਲਕੇ ਦਾ ਪਾਣੀ ਥੱਲੇ ਚਲਾ ਜਾਂਦਾ ਨਾ, ਕਾਫੀ ਸਮਾਂ ਉਹ ਨਲਕਾ ਨਾ ਗਿੜੇ ਤੇ ਪਾਣੀ ਥੱਲੇ ਚਲਾ ਜਾਂਦਾ, ਸਿਆਣਾ ਬੰਦਾ ਫਿਰ ਉਹਦੇ ਉੱਤੋਂ ਦੀ ਪਾਣੀ ਪਾਉਂਦਾ, ਉਪਰੋਂ ਪਾਣੀ ਪਾ ਕੇ ਉਹ ਥੱਲੜਾ ਪਾਣੀ ਬਾਹਰ ਨੂੰ ਕੱਢ ਲਿਆ ਜਾਂਦਾ। ਇਸੇ ਤਰ੍ਹਾਂ ਅੰਮ੍ਰਿਤ ਹਰ ਇੱਕ ਮਨੁੱਖ ਦੇ ਅੰਦਰ ਸੀ, ਪਰ ਸਤਿਗੁਰਾਂ ਨੇ ਬਾਹਰੋਂ ਅੰਮ੍ਰਿਤ ਪਿਲਾ ਕੇ ਉਸ ਅੰਦਰਲੇ ਅੰਮ੍ਰਿਤ ਨਾਲ ਜੋੜਿਆ। ਬਾਹਰੋਂ ਅੰਮ੍ਰਿਤ ਦੀ ਦਾਤ ਦੇ ਕੇ ਅੰਦਰਲੇ ਉਸ ਅੰਮ੍ਰਿਤ ਨਾਲ ਜੋੜ ਕੇ ਉਸ ਅੰਮ੍ਰਿਤ ਨਾਲ ਜੋੜਦਿਆਂ ਕਿਹਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਉਸ ਅੰਮ੍ਰਿਤ ਨੂੰ ਪੀ ਕੇ ਤੁਸੀਂ ਸਦਾ ਵਾਸਤੇ ਜੀਵਤ ਰਹੋ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਮੁੜ ਕੇ ਆਪ ਗੁਰੂ ਕਲਗੀਧਰ ਜੀ ਉਹਨਾਂ ਪੰਜਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ ਤੇ ਪੰਜਾਂ ਨੂੰ ਬੇਨਤੀ ਕਰਦੇ ਨੇ, ਖਾਲਸਾ ਜੀ ਹੁਣ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਛਕਾ ਕੇ ਸਿੰਘ ਸਜਾਓ, ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ। ਪੰਜਾਂ ਨੇ ਬੜੀ ਹੈਰਾਨੀ ਨਾਲ ਤੱਕਿਆ, ਮਹਾਰਾਜ ਗੁਰੂ ਸਿੱਖਾਂ ਨੂੰ ਅੰਮ੍ਰਿਤ ਛਕਾਉਂਦਾ ਪਰ ਸਿੱਖ ਗੁਰੂ ਨੂੰ ਅੰਮ੍ਰਿਤ ਛਕਾਵੇ, ਕਿਵੇਂ ਹੋ ਸਕਦਾ? ਮਹਾਰਾਜ ਜੀ ਕਹਿੰਦੇ, ਹੁਣ ਤੁਸੀਂ ਸਿੱਖ ਨਹੀਂ, ਇਸ ਵੇਲੇ ਗੁਰੂ ਦਾ ਸਰੂਪ ਹੋ, ਤੁਸੀਂ ਪੰਜੇ ਮੇਰਾ ਸਰੂਪ ਹੋ ਚੁੱਕੇ ਹੋ ਤੇ ਇਸ ਵਕਤ ਮੈਂ ਤੁਹਾਡੇ ਮੂਹਰੇ ਸਿੱਖ ਬਣ ਕੇ ਯਾਚਨਾ ਕਰ ਰਿਹਾ। ਆਪ ਸਤਿਗੁਰਾਂ ਨੇ ਪੰਜਾਂ ਕੋਲੋਂ ਖੰਡੇ ਬਾਟੇ ਦੀ ਪੌਲ ਛਕਦਿਆਂ ਹੋਇਆਂ ਇਹ ਬਚਨ ਸੱਚ ਕੀਤਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪ ਗੁਰੂ ਤੇ ਆਪ ਚੇਲਾ ਬਣ ਕੇ ਸਤਿਗੁਰਾਂ ਨੇ ਆਪਣਾ ਆਪ ਪ੍ਰਗਟ ਕੀਤਾ। ਆਪ ਅੰਮ੍ਰਿਤ ਦੀ ਦਾਤ ਲਈ ਜਿਹੜੀ ਰਹਿਤ ਪੰਜਾਂ ਪਿਆਰਿਆਂ ਨੂੰ ਦਸਵੇਂ ਪਾਤਸ਼ਾਹ ਨੇ ਦੱਸੀ, ਉਹੀ ਰਹਿਣੀ ਬਹਿਣੀ ਪੰਜਾਂ ਪਿਆਰਿਆਂ ਨੇ ਗੁਰੂ ਕਲਗੀਧਰ ਨੂੰ ਵੀ ਦ੍ਰਿੜ ਕਰਵਾਈ, ਉਹੀ ਰਹਿਤ ਦਸਵੇਂ ਪਾਤਸ਼ਾਹ ਨੂੰ ਵੀ ਪੱਕੀ ਕਰਾਈ ਕਿ ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੈ। ਸਭ ਤੋਂ ਪਹਿਲੀ ਰਹਿਤ ਹਰ ਇੱਕ ਸਿੱਖ ਵਾਸਤੇ ਹੈ ਕਿ ਉਹ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸਜੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਣੀ ਬਹਿਣੀ ਦਾ ਧਾਰਨੀ ਹੀ ਸਿੱਖ ਸਿੱਖ ਹੈ, ਜਿਹੜਾ ਰਹਿਤ ਬਹਿਤ ਨਹੀਂ ਧਾਰਨ ਕਰਦਾ ਉਹ ਸਿੱਖ ਨਹੀਂ ਹੋ ਸਕਦਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜਦੋਂ ਤੱਕ ਰਹਿਤ ਨਹੀਂ ਰੱਖਦਾ ਉਦੋਂ ਤੱਕ ਸਿੱਖ ਨਹੀਂ ਹੋ ਸਕਦਾ। ਬਿਨਾਂ ਰਹਿਣੀ ਤੋਂ ਇਹਨੂੰ ਦਰ ਦਰ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਉਹ ਰਹਿਤ ਦਸਵੇਂ ਪਾਤਸ਼ਾਹ ਨੇ ਜੋ ਪੰਜਾਂ ਨੂੰ ਦ੍ਰਿੜ ਕਰਾਈ, ਪੰਜਾਂ ਨੇ ਦਸਵੇਂ ਪਾਤਸ਼ਾਹ ਨੂੰ ਉਸੇ ਵਿਧੀ ਨਾਲ ਦ੍ਰਿੜ ਕਰਾਈ। ਏਦਾਂ ਸਤਿਗੁਰੂ ਗੁਰੂ ਸਿੱਖ ਤੇ ਸਿੱਖ ਗੁਰੂ ਦਾ ਜਿਹੜਾ ਭੇਦ ਸੀ, ਜਿਹੜਾ ਫਰਕ ਸੀ, ਉਹ ਫਰਕ ਸਤਿਗੁਰਾਂ ਨੇ ਮਿਟਾ ਕੇ ਆਪਣਾ ਆਪ ਖਾਲਸੇ ਵਿਚ ਰੱਖ ਕੇ ਆਖਿਆ, ਖਾਲਸੇ ਮੈਂ ਹੋ ਕਰੋ ਨਿਵਾਸ। ਮੈਂ ਹੁਣ ਖਾਲਸੇ ਵਿਚ ਨਿਵਾਸ ਕਰ ਲਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਅੱਜ ਤੋਂ ਬਾਅਦ ਮੇਰਾ ਸਵਰੂਪ ਹੈ। ਮੈਂ ਖਾਲਸੇ ਚ ਵਸਦਾ, ਖਾਲਸਾ ਮੇਰੇ ਵਿਚ ਵਸਦਾ ਹੈ। ਖਾਲਸਾ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘ ਸਜਾ ਕੇ ਇੱਕ ਸਿੰਘ ਦੇ ਅੰਦਰ ਚਾਰੇ ਵਰਣ ਭਰ ਦਿੱਤੇ ਨੇ, ਚਾਰਾਂ ਵਰਣਾਂ ਦਾ ਧਾਰਨੀ ਬਣਾਇਆ ਹਰ ਇੱਕ ਸਿੰਘ ਨੂੰ। ਇੱਕ ਸਿੰਘ ਬ੍ਰਾਹਮਣ ਵੀ ਹੈ, ਇੱਕ ਸਿੰਘ ਛੱਤਰੀ ਵੀ ਹੈ। ਸਿੰਘ ਦੇ ਵਿੱਚ ਹੀ ਵੈਸ਼ਪੁਣੇ ਦੀ ਬਿਰਤੀ ਵੀ ਤੇ ਸ਼ੂਦਰਪੁਣੇ ਦੀ ਬਿਰਤੀ ਵੀ ਹੈ। ਵਿਦਵਾਨਾਂ ਨੇ ਇਹਦੇ ਬਾਰੇ ਦੱਸਿਆ ਕਿ ਜਦੋਂ ਕੋਈ ਤਿਆਰ ਬਰ ਤਿਆਰ ਸਿੰਘ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਪਾਨ ਕਰਦਾ, ਇਸ਼ਨਾਨ ਪਾਨ ਕਰਕੇ ਗੁਰੂ ਘਰ ਆਉਂਦਾ, ਬਾਣੀ ਪੜ੍ਹਦਾ, ਸਤਿਗੁਰਾਂ ਦੀ ਪੂਜਾ ਕਰਦਾ, ਉਸ ਵੇਲੇ ਇੱਕ ਸਿੱਖ ਬ੍ਰਾਹਮਣ ਦਾ ਕਰਮ ਨਿਭਾਉਂਦਾ। ਇਹ ਬ੍ਰਾਹਮਣ ਦਾ ਕਰਮ ਹੈ। ਜਦੋਂ ਘਰੋਂ ਚੱਲ ਕੇ ਆਉਂਦਾ, ਜਿੱਥੇ ਸੰਗਤਾਂ ਜੋੜੇ ਲਾਉਂਦੀਆਂ, ਉਸ ਜੋੜੇ ਘਰ ਵਿੱਚ ਜਾ ਕੇ ਜੋੜਿਆਂ ਚ ਬਹਿ ਜਾਂਦਾ, ਜੇਬ ਚੋਂ ਰੁਮਾਲ ਕੱਢ ਕੇ ਆਪਣੇ ਉਸ ਰੁਮਾਲ ਨਾਲ ਸੰਗਤਾਂ ਦੇ ਜੋੜੇ ਝਾੜਦਾ, ਝਾੜੂ ਫੜ ਕੇ ਝਾੜੂ ਫੇਰਨ ਦੀ ਸੇਵਾ ਕਰਦਾ, ਉਸ ਵੇਲੇ ਇੱਕ ਸਿੱਖ ਸ਼ੂਦਰ ਦਾ ਧਰਮ ਨਿਭਾਉਂਦਾ। ਜਦੋਂ ਇਹ ਦੁਕਾਨ ਤੇ ਜਾ ਕੇ ਬੈਠਦਾ, ਜਦੋਂ ਇਹ ਜਾ ਕੇ ਨੌਕਰੀ ਤੇ ਜਾ ਕੇ ਬੈਠਦਾ, ਨੌਕਰੀ ਕਰਦਾ, ਜਦੋਂ ਠੇਕੇਦਾਰੀ ਕਰਦਾ, ਜ਼ਿਮੀਂਦਾਰਾ ਕਰਦਾ, ਹਲ ਵਾਹੁੰਦਾ ਖੇਤ ਵਿੱਚ, ਉਦੋਂ ਇੱਕ ਸਿੱਖ ਵੈਸ਼ ਦਾ ਕਰਮ ਨਿਭਾਉਂਦਾ। ਪਰ ਜਦੋਂ ਕਿਤੇ ਆਪਣਿਆਂ ਕੰਨਾਂ ਚ ਸੁਣ ਲਵੇ ਕਿ ਭਾਰਤ ਖੰਡ ਦੀਆਂ ਬਹੁ ਬੇਟੀਆਂ ਨੂੰ ਅਬਦਾਲੀ ਵਰਗੇ, ਨਾਦਰ ਵਰਗੇ ਜ਼ਬਰਾਨ ਹੁਕਮਰਾਨ ਉਹਨਾਂ ਬਹੁ ਬੇਟੀਆਂ ਨੂੰ ਪਕੜ ਕੇ ਗਜਨਵੀ ਦੇ ਬਾਜ਼ਾਰ ਵਿਚ ਟਕੇ ਟਕੇ ਤੇ ਵੇਚਣ ਲਈ ਲਿਜਾ ਰਹੇ ਨੇ, ਉਸ ਵੇਲੇ ਫਿਰ ਇਹ ਆਪਣੀ ਮਾਲਾ ਰੱਖ ਦਿੰਦਾ ਤੇ ਉਸ ਵੇਲੇ ਜੋੜੇ ਝਾੜਨੇ ਵਿੱਚੇ ਛੱਡ ਕੇ ਸ਼ੂਦਰ ਪੁਣੇ ਦਾ ਤਿਆਗ ਕਰ ਦਿੰਦਾ, ਦੁਕਾਨ ਬੰਦ ਕਰ ਦਿੰਦਾ, ਹਲ ਵਾਹੁੰਦਾ ਤੇ ਹਲ ਵਾਹੁੰਦੇ ਵਿੱਚੇ ਛੱਡ ਦਿੰਦਾ, ਠੇਕੇਦਾਰੀ ਛੱਡ ਦਿੰਦਾ। ਉਦੋਂ ਫਿਰ ਸਦਾ ਦੀ ਸਾਥਣ ਸੜਕ ਦੇ ਕੇ ਮਿਆਨ ਚੋਂ ਤੇਗ ਕੱਢ ਲੈਂਦਾ ਤੇ ਜੰਗ ਦੇ ਮੈਦਾਨ ਵਿਚ ਅਬਦਾਲੀ ਤੇ ਨਾਦਰ ਵਰਗਿਆਂ ਦਾ ਮੁਕਾਬਲਾ ਕਰਦਾ। ਉਦੋਂ ਫਿਰ ਇੱਕ ਸਿੰਘ ਛੱਤਰੀ ਦਾ ਧਰਮ ਨਿਭਾਉਂਦਾ ਹੈ।
ਸ੍ਰੀ ਅਕਾਲ।
ਉਸ ਵੇਲੇ ਇੱਕ ਸਿੰਘ ਫਿਰ ਆਪਣੇ ਛੱਤਰੀ ਪੁਣੇ ਦਾ ਧਰਮ ਨਿਭਾਉਂਦਾ। ਉਸੇ ਛੱਤਰੀ ਪੁਣੇ ਦੇ ਧਰਮ ਨੂੰ ਪ੍ਰਪੱਕ ਕਰਦਿਆਂ ਗੁਰੂ ਕਲਗੀਧਰ ਜੀ ਨੇ ਉੱਥੇ ਕਿਹਾ, ਉੱਥੇ ਕਿਸੇ ਜਾਤੀਵਾਦ ਕਰਕੇ ਮਹਾਰਾਜ ਜੀ ਨੇ ਨੀ ਇਹ ਸ਼ਬਦ ਵਰਤੇ, ਉੱਥੇ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਛੱਤਰੀ ਉਹ ਹੈ ਜਿਹੜਾ ਜੰਗ ਦੇ ਮੈਦਾਨ ਚ ਲੜਦਾ, ਉਹ ਭਾਵੇਂ ਵੈਸ਼ਾਂ ਜਾਂ ਸ਼ੂਦਰਾਂ ਦੇ ਘਰ ਹੀ ਜਨਮਿਆ ਹੋਵੇ, ਉਹ ਵੀ ਛੱਤਰੀ ਹੈ ਜਿਹੜਾ ਜੰਗ ਦੇ ਮੈਦਾਨ ਚ ਲੜ ਰਿਹਾ। ਉਥੇ ਗੁਰੂ ਕਲਗੀਧਰ ਨੇ ਦਸਮ ਗ੍ਰੰਥ ਚ ਪੰਕਤੀ ਕਹੀ ਹੈ, ਛੱਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ। ਉਥੇ ਆਪਣੇ ਆਪ ਨੂੰ ਸਤਿਗੁਰਾਂ ਨੇ ਉਸ ਛੱਤਰੀ ਦੇ ਪੁੱਤਰ ਦੀ ਵਰਣਨ ਦੀ ਗੱਲ ਕਰਦਿਆਂ ਕਿਹਾ। ਏਦਾਂ ਚਾਰੇ ਵਰਣ ਇੱਕ ਸਿੱਖ ਵਿਚ ਸਤਿਗੁਰਾਂ ਨੇ ਭਰ ਕੇ ਇੱਕ ਸੰਪੂਰਨ ਮਨੁੱਖ ਦੀ ਰਚਨਾ, ਖਾਲਸਾ ਸਾਜਣ ਦਾ ਮਤਲਬ ਹੈ ਇੱਕ ਸੰਪੂਰਨ ਮਨੁੱਖ ਦੀ ਰਚਨਾ, ਸੰਪੂਰਨ ਮਨੁੱਖ ਦੀ ਸਿਰਜਣਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਸਾਹਿਬ ਵਾਲੇ ਪਾਵਨ ਪਵਿੱਤਰ ਮੁਕਾਮ ਤੇ ਖਾਲਸੇ ਦੇ ਤਖ਼ਤ ਤੇ ਮਹਾਰਾਜ ਜੀ ਨੇ ਇੱਕ ਸੰਪੂਰਨ ਮਨੁੱਖ ਦੀ ਰਚਨਾ ਕੀਤੀ। ਬੜੇ ਵਿਦਵਾਨਾਂ ਨੇ ਲਿਖਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਰਤ ਖੰਡ ਦੇ ਲੋਕਾਂ ਤੇ ਬੜਾ ਵੱਡਾ ਮਹਾਨ ਪਰਉਪਕਾਰ ਕੀਤਾ। ਭਾਰਤ ਖੰਡ ਦੇ ਲੋਕਾਂ ਨੂੰ ਖਾਲਸੇ ਪੰਥ ਦੇ ਰੂਪ ਵਿਚ ਇਕ ਬੜੇ ਵੱਡੇ ਵਰ ਦੀ ਦਾਤ ਦਿੱਤੀ ਹੈ, ਵਰ ਦੀ ਦਾਤ। ਜਿਸ ਵਰਦਾਨ ਨੂੰ ਪ੍ਰਾਪਤ ਕਰਕੇ ਭਾਰਤ ਖੰਡ ਦੇ ਲੋਕਾਂ ਨੂੰ ਕਿਸੇ ਦੂਜੇ ਵਰ ਦੀ ਲੋੜ ਨਹੀਂ ਹੈ, ਉਹ ਖਾਲਸਾ ਪੰਥ ਵਰਦਾਨ ਦੇ ਰੂਪ ਚ ਗੁਰੂ ਕਲਗੀਧਰ ਨੇ ਭਾਰਤ ਖੰਡ ਦੇ ਵਾਸੀਆਂ ਨੂੰ ਦਿੱਤਾ। ਔਰ ਸੁੱਤੀ ਹੋਈ ਲੋਕਾਂ ਦੀ ਜਿਹੜੀ ਜ਼ਮੀਰ ਸੀ, ਸੁੱਤੀ ਹੋਈ ਜਿਹੜੀ ਗੈਰਤ ਸੀ, ਉਸ ਗੈਰਤ ਨੂੰ ਹਲੂਣਾ ਦੇ ਕੇ ਜਗਾਇਆ। ਕਿਉਂਕਿ ਜਿਨ੍ਹਾਂ ਕੌਮਾਂ ਦੇ ਅੰਦਰ ਗੈਰਤ ਨਹੀਂ ਰਹਿੰਦੀ, ਉਹ ਕੌਮਾਂ ਦਾ ਇਤਿਹਾਸ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਇਆ ਕਰਦਾ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਜਿਹੜੀ ਗਊ ਸ਼ੇਰ ਦੇ ਵਸ ਪੈ ਜਾਏ, ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ। ਜਿਹੜੀ ਗਊ ਸ਼ੇਰ ਦੇ ਵਸ ਪੈ ਜਾਏ, ਜਿਹੜੀ ਗਾਂ ਸ਼ੇਰ ਦੇ ਕਾਬੂ ਆ ਗਈ ਨਾ, ਨਾ ਉਹਦਾ ਮਾਸ ਬਚਦਾ ਨਾ ਉਹਦੀ ਖੱਲ ਬਚਦੀ ਹੈ। ਜਿਹੜੀ ਗਊ ਸ਼ੇਰ ਦੇ ਵਸ ਪੈ ਜਾਏ, ਉਹਦਾ ਮਾਸ ਵੀ ਨਹੀਂ ਉਹਦੀ ਖੱਲ ਵੀ ਨਹੀਂ। ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜਾਏ, ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ। ਤੇ ਫਿਰ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ, ਉਹਦੇ ਪੱਤੇ ਵੀ ਨਹੀਂ ਤੇ ਫੁੱਲ ਵੀ ਨਹੀਂ। ਜਿਹੜੀ ਕੌਮ ਦੇ ਅੰਦਰੋਂ ਗਈ ਗੈਰਤ, ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਜਿਨ੍ਹਾਂ ਕੌਮਾਂ ਦੀ ਗੈਰਤ ਮਰ ਜਾਂਦੀ ਹੈ, ਉਹ ਨਾ ਦੁਨੀਆਂ ਦੇ ਇਤਿਹਾਸ ਵਿਚ ਅੱਜ ਜਿੰਦੀਆਂ ਰਹਿੰਦੀਆਂ ਨੇ, ਨਾ ਕੱਲ ਨੂੰ ਉਹਨਾਂ ਦਾ ਕੋਈ ਇਤਿਹਾਸ ਰਹਿੰਦਾ। ਭਾਰਤ ਖੰਡ ਦੇ ਲੋਕਾਂ ਦੀ ਗੈਰਤ ਮਰ ਚੁੱਕੀ ਸੀ। 700 ਸਾਲ ਤੋਂ ਮੁਗਲ ਪਠਾਨ ਬਾਹਰੋਂ ਆ ਕੇ ਹਿੰਦੁਸਤਾਨ ਤੇ ਰਾਜ ਕਰ ਰਹੇ ਸਨ, ਪਰ ਕਿਸੇ ਨੇ ਉਹਨਾਂ ਦੇ ਬਰ ਖਿਲਾਫ ਆਵਾਜ਼ ਉਠਾਉਣਾ ਚੰਗਾ ਨਹੀਂ ਸਮਝਿਆ। 700 ਸਾਲ ਗੁਲਾਮੀ ਦੀਆਂ ਜੰਜੀਰਾਂ ਚ ਜਕੜੇ ਰਹੇ। ਉਹਨਾਂ ਗੁਲਾਮ ਲੋਕਾਂ ਦੇ ਅੰਦਰ ਵੀਰ ਅਸੀਂ ਬਿਰਤੀ ਭਰ ਕੇ, ਕਿਉਂਕਿ ਜਦੋਂ ਦਇਆ ਰਾਮ ਜੀ ਆਏ ਸੀ ਨਾ, ਤੇ ਮਹਾਰਾਜ ਜੀ ਨੇ ਕਿਹਾ ਲੜੋਗੇ, ਸਿਰ ਦੇਣ ਦਾ ਮਤਲਬ ਸਮਝਦੇ ਹੋ, ਲੜਨਾ ਪਏਗਾ ਮੁਗਲਾਂ ਨਾਲ। ਤੇ ਦਇਆ ਰਾਮ ਜੀ ਨੇ ਕਿਹਾ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਛੁਰੀ ਕਦੇ ਨਹੀਂ ਪਕੜੀ, ਚਿੜੀ ਉੱਡੇ ਦਮ ਸੇ ਮਰ ਜਾਊਂ, ਮੁਗਲਨ ਸੇ ਕੈਸੇ ਲੜ ਪਾਊਂ। ਇਹ ਦਰਅਸਲ ਦਇਆ ਰਾਮ ਦੇ ਅੰਦਰ ਦੀ ਜਿਹੜੀ ਆਵਾਜ਼ ਸੀ, ਇਹ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਸੀ ਜੋ ਦਇਆ ਰਾਮ ਨੇ ਆਪਣੀ ਜ਼ੁਬਾਨੀ ਕਹੀ ਹੈ। ਉਸੇ ਦਇਆ ਰਾਮ ਨੂੰ ਜਦੋਂ ਦਇਆ ਸਿੰਘ ਬਣਾ ਦਿੱਤਾ ਅੰਮ੍ਰਿਤ ਛਕਾ ਕੇ, ਇਹੋ ਜਿਹਾ ਵੀਰ ਅਸ ਅੰਦਰ ਭਰਿਆ, ਮਹਾਰਾਜ ਜੀ ਕਹਿੰਦੇ ਹਾਂ ਦਇਆ ਸਿੰਘ ਹੁਣ ਜੰਗ ਲੜੋਗੇ। ਤੇ ਦਇਆ ਸਿੰਘ ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਆਗਿਆ ਕਰੋ, ਹੁਣੇ ਲਾਹੌਰ ਤੇ ਹੱਲਾ ਬੋਲਣਾ ਕਿ ਦਿੱਲੀ ਤੇ ਹਮਲਾ ਕਰਨਾ। ਉਹ ਵੀਰ ਅਸੀਂ ਸ਼ਕਤੀ ਭਰ ਕੇ ਸਤਿਗੁਰਾਂ ਨੇ ਉਨ੍ਹਾਂ ਦੇ ਅੰਦਰ ਇਹੋ ਜਿਹੀ ਗੈਰਤ ਜਗਾਈ ਕਿ ਉਹਨਾਂ ਗਿੱਦੜਾਂ ਨੂੰ ਸ਼ੇਰ ਬਣਾਇਆ ਸ਼ੇਰ। ਖਾਲਸਾ ਜੀ, ਜਿਹੜਾ ਸਤਿਗੁਰਾਂ ਨੇ ਸਾਨੂੰ ਆ ਬਾਣਾ ਦਿੱਤਾ ਨਾ ਬਾਹਰ ਦਾ, ਇਹ ਸ਼ੇਰ ਦਾ ਬਾਣਾ ਹੈ। ਸ਼ੇਰ ਦਾ ਸਿਰ ਤੇ ਦਸਤਾਰ, ਚਿਹਰੇ ਤੇ ਦਾੜਾ, ਹੱਥ ਵਿਚ ਸਰਬ ਲੋਹ ਦਾ ਕੜਾ, ਗਾਤਰੇ ਸ਼੍ਰੀ ਸਾਹਿਬ, ਪੇੜ ਕਛਹਿਰਾ, ਇਹ ਜਿਹੜਾ ਸਰੂਪ ਸਤਿਗੁਰਾਂ ਨੇ ਸਾਨੂੰ ਦਿੱਤਾ, ਇਹ ਬੱਬਰ ਸ਼ੇਰ ਦਾ ਸਰੂਪ ਦਿੱਤਾ, ਸ਼ੇਰ ਦਾ। ਕਲਗੀਧਰ ਜੀ ਨੇ ਇੱਕ ਕੌਤਕ ਵਰਤਾਇਆ ਸੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸ਼ੇਰ ਦਾ ਸ਼ਿਕਾਰ ਕੀਤਾ ਤੇ ਸ਼ੇਰ ਦੀ ਖੱਲ ਲਵਾ ਲਈ ਸਤਿਗੁਰਾਂ ਨੇ। ਉੱਥੇ ਹੀ ਆਨੰਦਪੁਰ ਸਾਹਿਬ ਚ ਇੱਕ ਘੁਮਿਆਰ ਰਹਿੰਦਾ ਸੀ, ਉਹਦਾ ਗਧਾ ਸੀ। ਸਤਿਗੁਰਾਂ ਨੇ ਗਧਾ ਮੰਗਾ ਲਿਆ, ਗਧਾ ਮੰਗਾ ਕੇ ਉਹ ਜਿਹੜੀ ਸ਼ੇਰ ਦੀ ਖੱਲ ਸੀ ਨਾ, ਗਧੇ ਤੇ ਮੜਾ ਦਿੱਤੀ ਸਾਰੀ। ਇੱਦਾਂ ਲੱਗੇ ਵੀ ਗਧਾ ਨਹੀਂ ਬੱਬਰ ਸ਼ੇਰ ਹੈ। ਗਧੇ ਤੇ ਉਹ ਸਾਰੀ ਖੱਲ ਮੜਾ ਦਿੱਤੀ। ਹੁਣ ਗਧਾ ਉੱਥੇ ਫਿਰਨ ਲੱਗਾ ਖੇਤਾਂ ਦੇ ਵਿੱਚ, ਮਨ ਮਰਜ਼ੀ ਨਾਲ ਘਾਹ ਖਾਣ ਲੱਗਾ। ਅੱਗੇ ਉਹਨੂੰ ਕੋਈ ਵੜਨ ਨਹੀਂ ਸੀ ਦਿੰਦਾ, ਮਰਜ਼ੀ ਦੇ ਨਾਲ ਜਾ ਕੇ ਲੋਕਾਂ ਦੀਆਂ ਫਸਲਾਂ ਚੁਗਣ ਲੱਗਾ। ਹੁਣ ਲੋਕ ਡਰ ਡਰ ਕੇ ਦੌੜਿਆ ਕਰਨ ਵੀ ਬੱਬਰ ਸ਼ੇਰ ਹੈ। سارے آنندپور صاحب چ رولا پی گیا بھی ببر شیر آیا کھیتاں چ پھردا نرخوف ہو کے کئی دنوں تو پھردا. ایک دن کتے وہ گدے نو اپنے مالک دی یاد آ گئی کمیار دی. وہ دوڑ کے کمیار دے گھر دے بوئے اگے آ گیا. کمیار پہلا تا ویخ کے ڈر گیا بھی تا ببر شیر ہے, پر جدو ہنکیا نا اگوں بولیا گدے دی آواز وچ اونے پہچان لیا بھی یہ تا میرا گمیا ہویا گدا سی. اسی ویلے پھڑ کے رسا پا کے گل چ اونوں بن لیا. کلگیتر پادشاہ مہاراج جی نے بکھایا خالسا جی جیڑا باڑا میں تانوں دتا ہے شیر دا باڑا ہے. جدوں تک اس باڑے چ رہو گے دنیا تہاڈا خوف مننے گی پہ مننے گی, تے جدوں اس باڑے نوں تیاگ کے عام لوکاں وچ جا کے کونے مونے جی ہو کے رل جاؤ گے. کوئی کونا مونا ہویا پھردا ہے, کوئی کیس پتت کرا کے شیر دا باڑا لا کے پیڈا وانگر جا کے پیڈا چ رلو گے, تے پھر کسے نے تہاڈا پیر ہی مننا, نہ ہی کسے نے تہاڈا کوئی ستکار کرنا. اے جڑا مہاراج جی نے سانو باڑا دتا ہے شستر تھاری بنایا ہے, اے صاحب سچے پاتشاہ نے سانو شیر دا باڑا دتا ہے. سنت تے شپائی دی برتی نو ایک تھان تے ستگراں نے اکٹھا کیتا ہے. خالسا بنان دا مطلب ہے سنت شپائی دی برتی ایک تھان تے کیندرت کیتی ہے کہ کلا سنت پنا مجلوم بن جاندا ہے تے کلا شپائی پنے دی برتی ظالم بن جاندی ہے. ہن جدوں شپائی پنے دی برتی نو سنت گیری دی برتی دے انسار ہو کے بتیت کیتا جائے اوتھے او شپائی پنے دی برتی لوکاں واسطے اسارو بندی ہے. جے کلی سنت برتی ہووے تے مظلوم بن جاندا, جے نال شپائی برتی ہووے او سنت گیری لوکاں دے سماج واسطے بھلے دائک لابھ دائک ہوندی ہے. ستگرو سچے پاتشاہ جی مہاراج جی نے شستر تھاری بنایا خالصے نوں, سنت بھی بنایا شپاہی بھی بنایا. خالصہ سنت بھی ہے. بابا دیپ سنگھ جی دی تپسیا دمدما صاحب جاؤ, اج بھی انہاں دا پورا صاحب ہے, اج بھی انہاں دا سمرنا اتھے پیا ہے. جتھے پورا صاحب چ بیٹھے کئی سالاں تک بابا جی تپ کردے رہے, وہ سنت پنے دی برتی ہے. جدوں کناں وچ سنیا کہ سچ کھنڈ ہرمندر صاحب دی بے ادبی کیتی جا رہی ہے, تے میان تو تیگ تو کے جنگ دے میدان چا کے لڑ رہے نے, وہ شپائی پنے دی برتی ہے. سنت تے شپائی, کیونکہ چنے دا دلیا ہویا دانا دو حصیاں چ دوپاڑ ہویا دانا کدے نہیں اگدا, جدوں نو ایک تھان تے کٹھا کر کے بیجیا جائے تے اگدا ہے. ستگراں نے سنت تے شپائی پنے دی برتی نو ایک تھان تے کیندرت کر کے خالصہ بنایا. ایسا خالصہ جس خالصے تو گرو کلگیتر جی وارے وارے جاندے قربان جاندے, اتھوں تک خالصے نو مان دیندیاں کہندے نے انہی کی کرپا تے سجے ہم ہیں, نہیں موسے غریب کروڑ پرے ہیں. کہندے میں اپنے خالصے دی کرپا نال سجیا. تے کڈا وڈا مان دتا ہے خالصے نو ستگراں نے کہ جے میں سجیا تے خالصے دی کرپا نال سجیا, دودھ جتے نہیں کہ پرساد, جے میں جنگ بھی جتے نے تے خالصے دی کرپا نال جتے نے, ودیا لئی نہیں کہ پرساد, جے میں ودیا بھی پڑھی ہے تے نہیں کہندے میری ودیا دا پربندھ میرے پتا نے کیتا ہے, کہندے میں جے ودیا بھی لئی ہے تاں خالصے دی کرپا نال لئی ہے. ایتھوں تک کہندے موگ رہ میں مانتے تانتے سب ہی انہی کو, میرے گھر وچ جو کچھ ہے من تن تن سب کچھ میرے خالصے دا ہے, میرے پنتھ دا ہے. ایڈا وڈا مان اپنے خالصے پنتھ نو دیندیاں کہندے ججن بھجن مم خالصا, خالصا پوج بے جوگ, داس گوبند فتح خالصا, درس پرس مٹے سوگ. کہندے جڑا خالصے دے درشن کردا ہے خالصے دے درشن پرس کے سارے سوگ مٹ جاندے ہیں, سارے روگ مٹ جاندے نے, کیونکہ خالصے دے درشن سری گرو گوبند سنگھ صاحب دے درشن ہیں.
شری اکال.
خالصے دا درشن سری گرو گوبند سنگھ صاحب جی دا درشن ہے. گورے اپن پو خالصہ سونپا سرب لو دے بچن نے دسویں پاتشاہ دے, ਗੁਰ ਅਪਨਪੋ ਖਾਲਸਾ ਸੌਂਪਾ ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ ਸਤਿਗੁਰੂ ਕਲਗੀ ਧਰ ਨੇ ਆਪਣਾ ਬਾਹਰੀ ਸਰੂਪ ਆਪਣੇ ਖਾਲਸੇ ਨੂੰ ਦਿੱਤਾ ਹੈ ਔਰ ਜੋਤ ਕਰਕੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ। ਐਸੇ ਪੰਥ ਖਾਲਸੇ ਦਾ ਅੱਜ ਆਪਾਂ ਸਿਰਜਣਾ ਦਿਵਸ ਸਾਜਣਾ ਦਿਵਸ ਮਨਾ ਰਹੇ ਹਾਂ। ਇਸੇ ਵਿਸਾਖੀ ਦੇ ਪੁਰਬ ਨਾਲ ਹੋਰ ਵੀ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ, ਉਹ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਸੇ ਵਿਸਾਖੀ ਦਾ ਦਿਨ ਸੀ, ਸੰਨ 1919 ਈਸਵੀ ਦਾ ਸਾਲ, ਜਦੋਂ ਅੰਗਰੇਜ਼ਾਂ ਨੇ ਜਲਿਆਂ ਵਾਲੇ ਬਾਗ ਵਿਚ ਨਿਹੱਥੇ ਭਾਰਤ ਵਾਸੀਆਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮਾਰਿਆ। ਹਜ਼ਾਰਾਂ ਦੀ ਗਿਣਤੀ ਚ ਸ਼ਹੀਦੀਆਂ ਹੋਈਆਂ। 1978 ਈਸਵੀ ਨੂੰ ਜਦੋਂ ਨਕਲੀ ਨਿਰੰਕਾਰੀਆਂ ਨੇ ਸਿੰਘਾਂ ਤੇ ਗੋਲੀਆਂ ਚਲਾਈਆਂ, 13 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਦਿਹਾੜੇ ਵੀ ਇਸੇ ਵਿਸਾਖੀ ਦੇ ਦਿਨ ਨਾਲ ਪੁਰਬ ਨਾਲ ਜੁੜੇ ਹੋਏ ਨੇ, ਉਹ ਵੀ ਨਹੀਂ ਭੁਲਾਏ ਜਾ ਸਕਦੇ। ਖਾਲਸੇ ਪੰਥ ਦੀ ਸਾਜਨਾ ਦਿਵਸ ਦਾ ਦਿਹਾੜਾ ਆਪਾਂ ਸਾਰੇ ਮਨਾ ਰਹੇ ਹਾਂ। ਜਿਨ੍ਹਾਂ ਨੇ ਹਾਲੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਮੈਂ ਅਕਸਰ ਇਹ ਸੰਗਤ ਵਿਚ ਬੇਨਤੀ ਕਰਦਾ ਹਾਂ, ਪਿਛਲੇ ਸਾਲ ਵੀ ਕੀਤੀ ਸੀ ਜਦੋਂ ਵਿਸਾਖੀ ਦਾ ਪੁਰਬ ਸੀ, ਹੁਣ ਵੀ ਕਰ ਰਿਹਾ, ਕਿ ਜਨਮ ਦਿਹਾੜਾ ਤਾਂ ਉਹ ਮਨਾ ਰਹੇ ਨੇ ਜਿਨ੍ਹਾਂ ਦਾ ਜਨਮ ਦਿਨ ਹੈ। ਜਨਮ ਦਿਨ ਕਿਨ੍ਹਾਂ ਦਾ? ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਸਿੰਘ ਸਹਿਜੇ ਨੇ, ਉਨ੍ਹਾਂ ਦਾ ਜਨਮ ਦਿਨ ਹੈ ਨਾ ਅੱਜ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਨ੍ਹਾਂ ਦਾ ਅੱਜ ਜਨਮ ਦਿਨ ਨਹੀਂ, ਉਹ ਅਨਇਨਵਾਈਟਡ ਪਰਸਨ ਨੇ, ਅਨਇਨਵਾਈਟਡ, ਜਿਹੜੇ ਪਾਰਟੀ ਵਿਚ ਆਏ ਨੇ ਪਰ ਉਨ੍ਹਾਂ ਦਾ ਆਪਣਾ ਜਨਮ ਦਿਨ ਨਹੀਂ, ਅਨਇਨਵਾਈਟਡ ਨੇ। ਉਹ ਜਿਹੜੇ ਅਨਇਨਵਾਈਟਡ ਲੋਕ ਨੇ ਨਾ, ਜਿਨ੍ਹਾਂ ਹਾਲੇ ਅੰਮ੍ਰਿਤ ਨਹੀਂ ਛਕਿਆ, ਉਨ੍ਹਾਂ ਨੂੰ ਬੇਨਤੀ ਹੈ, ਭਾਈ ਤੁਸੀਂ ਵੀ ਖੰਡੇ ਬਾਟੇ ਦੀ ਪੌਲ ਛਕੋ ਤੇ ਆਉਂਦੇ ਸਾਲ ਨੂੰ ਤੁਸੀਂ ਵੀ ਆਪਣਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਓ। ਅੰਮ੍ਰਿਤ ਛਕਣਾ ਹਰ ਇੱਕ ਸਿੰਘ ਵਾਸਤੇ ਜ਼ਰੂਰੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਇਸੇ ਕਰਕੇ ਛਕਿਆ ਸੀ, ਉਨ੍ਹਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਉਹ ਤਾਂ ਆਪ ਅੰਮ੍ਰਿਤ ਰੂਪ ਨੇ, ਪਰ ਉਨ੍ਹਾਂ ਨੇ ਆਪ ਅੰਮ੍ਰਿਤ ਇਸੇ ਕਰਕੇ ਛਕਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਸਤੇ ਅੰਮ੍ਰਿਤ ਛਕਣਾ ਜ਼ਰੂਰੀ ਹੈ ਤੇ ਦੁਨੀਆਂ ਦੇ ਹਰ ਇੱਕ ਸਿੱਖ ਵਾਸਤੇ ਅੰਮ੍ਰਿਤ ਛਕਣਾ ਜ਼ਰੂਰੀ ਹੈ। ਕੋਈ ਵੀ ਹੈ, ਹਰ ਇੱਕ ਵਾਸਤੇ ਜ਼ਰੂਰੀ ਹੈ। ਅੰਮ੍ਰਿਤ ਛਕ ਕੇ ਸਿੰਘ ਸਜੋ ਪੀਵੋ ਪਾਹੁਲ, ਖੰਡੇ ਧਾਰ ਹੋਏ ਜਨਮ ਸੁਹੇਲਾ। ਖੰਡੇ ਬਾਟੇ ਦੀ ਪੌਲ ਛਕੋ ਸਿੰਘ ਸਜੋ ਤੇ ਜਨਮ ਸੁਹੇਲਾ ਹੋਏਗਾ, ਇਹ ਜਨਮ ਸੁਖਦਾਈ ਹੋਵੇਗਾ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਚ ਜੁੜ ਬੈਠੀਆਂ ਨੇ ਸਾਰਿਆਂ ਨੂੰ ਖਾਲਸੇ ਪੰਥ ਦੀ ਸਾਜਨਾ ਦਿਵਸ ਦਾ, ਸਾਜ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਜੀ ਕਿਰਪਾ ਕਰਨ, ਆਪਣੇ ਪੰਥ ਖਾਲਸੇ ਤੇ ਕਿਰਪਾ ਦ੍ਰਿਸ਼ਟੀ ਰੱਖਣ। ਸਤਿਗੁਰਾਂ ਦੇ ਪੰਥ ਦੀਆਂ, ਖਾਲਸੇ ਪੰਥ ਦੀਆਂ ਹਰ ਮੈਦਾਨ ਹਰ ਦੀਵਾਨ ਚੜ੍ਹਦੀਆਂ ਕਲਾਂ ਹੀ ਹੋਣ। ਹਰ ਵੇਲੇ ਖਾਲਸਾ ਪੰਥ ਚੜ੍ਹਦੀ ਕਲਾ ਵਿਚ ਰਹਿ ਕੇ ਦੇਸ਼ ਕੌਮ ਸਮਾਜ ਦੀ ਸੇਵਾ ਕਰੇ। ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ, ਭਾਈ ਵਿਧੀ ਚੰਦ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਚੁਣਿਆ ਕਿ ਜਾਓ ਲਾਹੌਰ ਦੇ ਕਿਲ੍ਹੇ ਚ ਜਾ ਕੇ, ਜਿੱਥੇ ਬਾਦਸ਼ਾਹ ਸ਼ਾਹਜਹਾਨ ਦਾ ਨਿਵਾਸ ਹੈ ਸੰਮਣ ਬੁਰਜ ਦੇ ਕੋਲ, ਉਥੇ ਉਹ ਬਾਦਸ਼ਾਹ ਉਨ੍ਹਾਂ ਦੋ ਘੋੜਿਆਂ ਨੂੰ ਬੰਨ ਕੇ ਰੱਖਦਾ ਹੈ। ਇੱਕ ਘੋੜੇ ਦਾ ਨਾਂ ਗੁਲਬਾਗ ਹੈ, ਦੂਜੇ ਦਾ ਨਾਂ ਦਿਲਬਾਗ ਹੈ। ਦੋਵੇਂ ਘੋੜੇ ਭਾਈ ਵਿਧੀ ਚੰਦ ਜੀ ਜਾ ਕੇ ਲੈ ਕੇ ਆਓ, ਇਹ ਕੰਮ ਤੁਸੀਂ ਕਰ ਸਕਦੇ ਹੋ। ਸਤਿਗੁਰਾਂ ਦਾ ਥਾਪੜਾ ਲੈ ਕੇ ਭਾਈ ਵਿਧੀ ਚੰਦ ਜੀ ਕਹਿੰਦੇ, ਮਹਾਰਾਜ ਇਹ ਤਾਂ ਬਾਦਸ਼ਾਹ ਦੇ ਘੋੜੇ ਨੇ, ਜੇ ਆਗਿਆ ਕਰੋ ਮੈਂ ਤਾਂ ਸੂਰਜ ਦੇ ਘੋੜੇ ਵੀ ਖੋਲ ਕੇ ਲੈ ਆਵਾਂ, ਮੈਂ ਤਾਂ ਸੂਰਜ ਦੇ ਘੋੜੇ ਵੀ ਖੋਲ ਕੇ ਲੈ ਆਵਾਂ, ਵਰਣ ਦੇਵਤਾ ਦੇ ਘੋੜੇ ਵੀ ਲੈ ਆਵਾਂ। ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਵਿਧੀ ਚੰਦ ਜੀ ਲਾਹੌਰ ਪਹੁੰਚੇ ਨੇ। ਲਾਹੌਰ ਇੱਕ ਗੁਰੂ ਘਰ ਦਾ ਸਿੱਖ ਹੈ, ਸੇਵਕ ਹੈ, ਉਹਦੇ ਘਰ ਭਾਈ ਸਾਹਿਬ ਜੀ ਨੇ ਜਾ ਕੇ ਆਸਣ ਲਾਇਆ। ਰਾਤ ਦਾ ਸਮਾਂ, ਉਹਨੂੰ ਭਾਈ ਸਾਹਿਬ ਜੀ ਪੁੱਛਦੇ ਨੇ ਕਿ ਭਾਈ ਗੁਰਮੁਖਾ ਇਹ ਦੱਸ ਵੀ ਜਿਹੜਾ ਘੋੜਿਆਂ ਦਾ ਦਰੋਗਾ ਉਹਦਾ ਨਾਂ ਕੀ ਹੈ, ਘੋੜੇ ਕਿੱਥੇ ਬੰਨੇ ਹੁੰਦੇ ਨੇ, ਉਨ੍ਹਾਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ। ਉਹ ਕਹਿਣ ਲੱਗਾ, ਭਾਈ ਵਿਧੀ ਚਾਹੁੰਦੇ ਤਾਂ ਬੜਾ ਔਖਾ ਕੰਮ ਹੈ, ਹਜ਼ਾਰਾਂ ਦੀ ਗਿਣਤੀ ਚ ਫੌਜਾਂ ਖੜੀਆਂ ਨੇ, ਸੰਮਣ ਬੁਰੀ ਦੇ ਕੋਲ ਘੋੜੇ ਬਾਦਸ਼ਾਹ ਦੀ ਨਿਗਾਹ ਥੱਲੇ ਰਹਿੰਦੇ ਨੇ, और उन्हें घोड़िया का जिहड़ा दरोगा है उहदा नाम सोंदे खान है। सोंदे खान उन्हें घोड़िया की निगरानी रखता है। भाई साहब भाई विधि चंद जी ने आख्या भाई तू एक काम मैनू एक घा खोतरन वास्ते तिखी जी रंबी तैयार कर दे। भाई साहब जी आराम करन लग पे। रात नू सिख ने बड़ी सोहनी एक तिखी जी रंबी तैयार कर दिती। वह रंबी लैके भाई साहब जी सवेरे सवेरे एक जाली लै ली घा बनन वास्ते रावी दरिया के किनारे चले गए। जाके पहला रावी के निर्मल जल च इनान किया। किनारे ते बह के जपजी साहब का पाठ किया। जिहड़ा घा हाले हरा हरा जमया ही सी जिहड़ा रात नू ही उगया सी उह घा भाई साहब भाई विधि चंद जी खोतरन लग पए ने उन्हां घोड़िया वास्ते। मन च भावना बना के कि वह घोड़े हुण बादशाह दे नहीं रहे क्योंकि हुण वह घोड़े गुरु हरगोबिंद साहब मेरी पीरी दे मालक दे हो चुके ने। यह भावना धार के घा खोतर रहे ने भाई विधि चंद जी। कसेरे का रूप बनाया होया आओ सरवण करिए सारी संगत गुरु हरगोबिंद साहब के चरणा च लवाओ हाजरी। आखो जी सतनाम श्री
वाहे गुरु जी।
सतनाम श्री
वाहे गुरु साहिब जी। दोहरा गुरबानी पढ़ खर्च तो जमी जमनी जो
भाई साहब भाई विधि चंद जी गुरबाणी पढ़ रहे ने। जदों घा खोतर रहे सन ते नाल नाल गुरबाणी पढ़ रहे ने। जपजी साहब दा पाठ कर हटे ने। सुखमणी साहब पढ़ रहे ने। सुखमणी साहब दी बाणी पढ़दियां पढ़दियां घा खुरच रहे ने। केड़ा घा जिहड़ा रात ही जमया सी जिहड़ा हाले ताजा ही घा जमया सी एक रात पहला ओ का भाई साहब भाई विधि चंद जी खुरच रहे ने।
करत बटोरन टोर कर बहु ठोरन ते सोए।
बहुत थावां ते एक जगह ते नहीं खोतर दे। जिथे जिथे वधिया घा दा बूटा हुंदा उहनू जड़ तों खोतर लैंदे ने। कला कला बूटा घा दा वेख के भाई विधि चंद जी जिहड़ा चंगा हरा गह गच कूला जिहा दूरबा होवे ओ कूला जिहा कोमल जिहा घा दा बूटा जड़ों पुट लैंदे खुरचणे दे नाल।
जो पई जथा बडूर जमन को बरण।
कहिंदे जथा बडूरज मन को बरण। बडूरिया मणियां हुंदियां ने ना कहिंदे जिवें जिहा उन्हां दा रंग हुंदा। बडूरिया मणियां हरे जे रंग दियां हुंदियां ओ हरियावल वर्गियां हुंदियां। कहते जिमें बडूरिया मणिया का रंग हुंदा वरण हुंदा है।
तथा दूरबा शुभ मन हरण।
उस तरह का हरे रंग का घा है दूरबा। बिलकुल उस तरह का रंग है उस घा का जिहड़ा घा भाई विधि चंद जी खोतर रहे। रात ही जमया हाले नवा नवा कूला कूला घा उत्ते त्रेल दे निके निके दाने उत्ते जमे हुए सन। ਉਹ ਘਾ ਦੀਆਂ ਬੂੰਦਾਂ ਦੇ ਸਹਿਤ ਤਰੇਲ ਦੇ ਸਹਿਤ ਜਿਹੜਾ ਘਾ ਹੈ ਉਹ ਭਾਈ ਸਾਹਿਬ ਜੀ ਚੁਣ ਰਹੇ ਨੇ। ਜਿਵੇਂ ਬਡੂਰਿਆ ਮਣੀਆਂ ਦਾ ਰੰਗ ਹੁੰਦਾ ਨਾ ਹਰਾ ਏਦਾਂ ਦਾ ਹਰਾ ਰੰਗ ਆ ਉਸ ਘਾ ਦੇ ਪੌਦਿਆਂ ਦਾ।
ਕਰ ਇਕੱਤਰ ਸਿਰ ਲੀਨ ਉਠਾਏ।
ਭਾਈ ਸਾਹਿਬ ਭਾਈ ਵਿਧਿ ਚੰਦ ਨੇ ਕੱਲਾ ਕੱਲਾ ਬੂਟਾ ਜਿਹੜੀਆਂ ਨਾੜਾਂ ਦੇ ਸਹਿਤ ਜੜਾਂ ਦੇ ਸਹਿਤ ਘਾ ਸੀ ਨਾ ਤਰੇੜਾਂ ਹੁੰਦੀਆਂ ਨੇ ਘਾ ਦੀਆਂ ਦੂਰਬੇ ਦੀਆਂ ਉਹ ਦੂਰਬੇ ਘਾ ਦੀਆਂ ਤਰੇੜਾਂ ਦੇ ਸਮਾਨ ਉਹ ਘਾ ਖੋਤਰਿਆ ਦਰਿਆ ਦੇ ਕੰਢੇ ਦੇ ਉੱਤੇ ਉਗਿਆ ਹੋਇਆ ਸੀ। ਖੋਤਰ ਕੇ ਕਾਫੀ ਸਾਰਾ ਘਾ ਇਕੱਠਾ ਕਰਕੇ ਇੱਕ ਪੰਡ ਬੰਨ ਲਈ। ਉਹ ਜਾਲੀ ਨਾਲ ਹੀ ਲਿਆਏ ਸੀ ਭਾਈ ਵਿਧੀ ਚੰਦ ਜੀ। ਉਸ ਜਾਲੀ ਦੇ ਵਿੱਚ ਉਹ ਸਾਰਾ ਘਾ ਪਾ ਕੇ ਬੰਨ ਲਿਆ ਇਕੱਠਾ ਕਰ ਲਿਆ।
ਸਣੇ ਸਣੇ ਚੱਲ ਪੁਰਮੈ ਆਏ।
ਪੰਡ ਬੰਨ ਕੇ ਨਾ ਘਾ ਦੀ ਜਦੋਂ ਚੰਗੀ ਪੰਡ ਤਿਆਰ ਹੋ ਗਈ ਘਾ ਦੀ ਭਰੀ ਬਣ ਗਈ ਤੇ ਇੱਕ ਭਰੀ ਘਾ ਦੀ ਤਿਆਰ ਕਰਕੇ ਸਿਰ ਤੇ ਚੁੱਕ ਕੇ ਭਾਈ ਸਾਹਿਬ ਭਾਈ ਵਿਧਿ ਚੰਦ ਜੀ ਉਥੋਂ ਨਗਰ ਵੱਲ ਆ ਗਏ। ਰਾਵੀ ਦਰਿਆ ਦੇ ਕਿਨਾਰਿਓਂ ਚੱਲ ਕੇ ਲਾਹੌਰ ਸ਼ਹਿਰ ਦੇ ਬਾਜ਼ਾਰ ਵਿਚ ਆ ਗਏ।
ਗਮਨਿਓ ਪੁਣ ਬਾਜ਼ਾਰ ਕੀ ਓਰ।
ਬਾਜ਼ਾਰ ਵਾਲੇ ਪਾਸੇ ਚੱਲ ਪਏ। ਘਾ ਦੀ ਭਰੀ ਸਿਰ ਤੇ ਚੁੱਕੀ ਹੋਈ ਕਸੇਰੇ ਦਾ ਰੂਪ ਬਣਾਇਆ ਹੋਇਆ ਤੇ ਚੱਲ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਲਾਹੌਰ ਦੇ ਬਾਜ਼ਾਰ ਵਿਚ ਆ ਗਏ ਨੇ।
ਸਨਮੁਖ ਮਹਾ ਦੁਰਗ ਕੇ ਪੌਰ
ਭਾਈ ਸਾਹਿਬ ਜੀ ਚੱਲ ਕੇ ਉੱਥੇ ਆਏ ਨੇ ਸਿੱਧਾ ਜਿੱਥੇ ਕਿਲਾ ਸੀ, ਕਿਉਂਕਿ ਭਾਈ ਸਾਹਿਬ ਕਿਸੇ ਤਰੀਕੇ ਕਿਲੇ ਦੇ ਅੰਦਰ ਜਾਣਾ ਚਾਹੁੰਦੇ ਸਨ। ਉਹ ਭਾਈ ਬਿਧੀ ਚੰਦ ਜੀ ਚੱਲਦਿਆਂ ਚੱਲਦਿਆਂ ਉੱਥੇ ਆ ਗਏ ਜਿੱਥੇ ਕਿਲੇ ਦਾ ਬੜਾ ਵੱਡਾ ਦਰਵਾਜ਼ਾ ਲੱਗਾ ਹੋਇਆ ਤੇ ਉਸ ਵੱਡੇ ਦਰਵਾਜ਼ੇ ਦੇ ਉੱਤੇ ਸਿਪਾਹੀ ਖੜੇ ਨੇ ਪਹਿਰੇ ਤੇ, ਫੌਜਾਂ ਖੜੀਆਂ ਨੇ ਸੰਦਬੱਧ ਹੋ ਕੇ, ਕਿਸੇ ਨੇ ਬੰਦੂਕ ਫੜੀ ਹੋਈ ਹੈ, ਕਿਸੇ ਨੇ ਗਾਤਰੇ ਤਮੰਚਾ ਪਾਇਆ ਹੋਇਆ, ਕਿਸੇ ਨੇ ਬਰਛਾ ਫੜਿਆ ਹੋਇਆ, ਕਿਸੇ ਨੇ ਮਿਆਨ ਤੋਂ ਕਿਰਪਾਨ ਕੱਢ ਕੇ ਹੱਥ ਚ ਫੜੀ ਹੋਈ ਹੈ। ਏਦਾਂ ਉਹ ਜਿਹੜਾ ਕਿਲੇ ਦਾ ਵੱਡਾ ਦਰਵਾਜ਼ਾ ਸੀ ਨਾ, ਲਾਹੌਰ ਦੇ ਕਿਲੇ ਦਾ ਦਰਵਾਜ਼ਾ ਜਿਹਦੇ ਚ ਬਾਦਸ਼ਾਹ ਸ਼ਾਹਜਹਾਨ ਦਾ ਨਿਵਾਸ ਸੀ, ਜਿਸ ਕਿਲੇ ਦੇ ਵਿੱਚ ਉਹ ਦੋਵੇਂ ਘੋੜੇ ਦਿਲਬਾਗ ਤੇ ਗੁਲਬਾਗ ਵਧੇ ਹੋਏ ਸਨ, ਉਸੇ ਕਿਲੇ ਦੇ ਵੱਡੇ ਦਰਵਾਜ਼ੇ ਦੇ ਕੋਲ ਭਾਈ ਬਿਧੀ ਚੰਦ ਜੀ ਆ ਗਏ ਨੇ।
ਤਿਣ ਕੋਮਲ ਅਰ ਸੁੰਦਰ ਰੰਗ
ਜਿਹੜਾ ਘਾਹ ਲਿਆਏ ਨੇ ਨਾ ਭਾਈ ਬਿਧੀ ਚੰਦ ਜੀ, ਬੜਾ ਕੂਲਾ ਘਾਹ ਸੀ, ਨਵੇਂ ਨਵੇਂ ਪੌਦੇ ਜਿਹੜੇ ਜੰਮੇ ਸੀ ਉਹ ਹੀ ਲਿਆਏ ਸੀ ਨਾ ਘਾਹ ਦੇ, ਤੇ ਬੜਾ ਕੂਲਾ ਘਾਹ ਤੇ ਹਰਾ ਗੱਚ ਹਰਾ ਰੰਗ ਦਾ ਘਾਹ ਸੀ, ਕੋਮਲ ਹੈ ਤੇ ਉਹਦਾ ਰੰਗ ਵੀ ਬੜਾ ਸੁੰਦਰ ਹੈ।
ਨਰ ਬਿਰਮਾਏ ਕਹੇ ਇਹ ਸੰਗ
ਜਿਹੜੇ ਉੱਥੇ ਬਾਜ਼ਾਰ ਵਿੱਚ ਲੋਕ ਖਰੀਦਣ ਵਾਲੇ ਸੀ ਨਾ ਘਾਹ ਆਦਿਕ ਖਰੀਦਣ ਵਾਲੇ, ਉਹ ਵੇਖ ਕੇ ਉਹਨਾਂ ਦੇ ਮਨ ਬਿਰਮਾਏ ਜਾਂਦੇ ਨੇ, ਮੋਹਿਤ ਹੋ ਜਾਂਦੇ ਨੇ ਇਹੋ ਜਿਹਾ ਘਾਹ ਵੇਖ ਕੇ, ਉਹ ਹੈਰਾਨ ਹੀ ਹੋ ਜਾਂਦੇ ਵੀ ਇੰਨਾ ਸੁੰਦਰ ਘਾਹ, ਬੜਾ ਸੁੰਦਰ ਘਾਹ ਸੀ ਹਰੇ ਰੰਗ ਦਾ, ਉਹਨਾਂ ਦਾ ਮਨ ਵੇਖ ਕੇ ਮੋਹਿਆ ਜਾਂਦਾ ਹੈ।
ਜੇ ਬੇਚਿਤ ਮੈਂ ਹੈ ਮੋਲ ਪਨੀਜੈ
ਉਹ ਪੁੱਛਦੇ ਭਾਈ ਬਿਧੀ ਚੰਦ ਨੂੰ ਆ ਕੇ, ਕਹਿੰਦੇ ਹਾਂ ਬਈ ਕਸੇਰਿਆ ਘਾਹ ਵੇਚਣਾ, ਜੇ ਵੇਚਣਾ ਤੇ ਦੱਸ ਕਿੰਨੇ ਦਾ ਵੇਚਣਾ। ਘਾਹ ਬੜਾ ਸੁੰਦਰ ਸੀ, ਪੰਡ ਭਾਈ ਬਿਧੀ ਚੰਦ ਨੇ ਚੁੱਕੀ ਹੋਈ, ਭਾਈ ਸਾਹਿਬ ਨੂੰ ਪੁੱਛਦੇ ਨੇ ਹਾਂ ਭਾਈ ਕਸੇਰਿਆ ਦੱਸ ਇਹ ਘਾਹ ਵੇਚਣਾ, ਜੇ ਵੇਚਣਾ ਤੇ ਕਿੰਨੇ ਰੁਪਏ ਦਾ ਵੇਚਣਾ।
ਲੇਹੋ ਨਗਦ ਇਹ ਹਮਕੋ ਦੀਜਾ
ਨਗਦੀ ਲੈ ਲੈ ਪੈਸੇ ਹੁਣੇ ਜਿੰਨੇ ਲੈਣੇ ਨੇ, ਪਰ ਇਹ ਘਾਹ ਤੂੰ ਸਾਨੂੰ ਵੇਚ ਦੇ ਸਾਨੂੰ ਦੇ ਦੇ।
ਸੁਣ ਬਿਧੀਆ ਤਿਨਕੇ ਸੰਗ ਹੈ
ਭਾਈ ਬਿਧੀ ਚੰਦ ਇਹ ਤਾਂ ਨਹੀਂ ਸੀ ਨਾ ਕਹਿ ਸਕਦੇ ਵੀ ਮੈਂ ਨੀ ਵੇਚਣਾ, ਉਹਨਾਂ ਕਹਿੰਦੇ ਜੇ ਵੇਚਣਾ ਨੀ ਤੇ ਟੁਰਿਆ ਕੋ ਫਿਰਦਾ ਬਾਜ਼ਾਰ ਚ, ਉਹ ਸ਼ੱਕ ਨਾ ਕਰਨ। ਭਾਈ ਸਾਹਿਬ ਜੀ ਨੇ ਵੇਖਿਆ ਵੀ ਹੁਣ ਇਹਨਾਂ ਨੂੰ ਹਟਾਉਣ ਦਾ ਇੱਕੋ ਹੀ ਤਰੀਕਾ ਵੀ ਮੁੱਲ ਜ਼ਿਆਦਾ ਮੰਗ ਲਓ ਆਪੇ ਪਿੱਛੇ ਹਟ ਜਾਣਗੇ, ਮੁੱਲ ਜ਼ਿਆਦਾ ਮੰਗ ਲਓ ਆਪੇ ਨੀ ਪੁੱਛਣ ਲੱਗੇ ਵੀ ਵੇਚਣਾ। ਭਾਈ ਬਿਧੀ ਚੰਦ ਜੀ ਨੇ ਉਸ ਵੇਲੇ ਇਹਨਾਂ ਨੂੰ ਜਵਾਬ ਦਿੱਤਾ, ਕਹਿਣ ਲੱਗੇ
ਇਸ ਕੋ ਮੋਲ ਰਜਤਪਨ ਹੈ,
ਭਾਈ ਖਰੀਦ ਲਓ ਮੈਂ ਤਾਂ ਵੇਚਣ ਹੀ ਆਇਆ, ਪਰ ਮੈਂ ਇੱਕ ਰੁਪਈਏ ਤੋਂ ਘੱਟ ਨੀ ਵੇਚਣਾ, ਇੱਕ ਚਾਂਦੀ ਦਾ ਰੁਪਈਆ ਲਵਾਂਗਾ ਇਹ ਘਾਹ ਦੇ ਬਦਲੇ। ਉਹ ਬੜਾ ਜ਼ਿਆਦਾ ਸੀ, ਹੁਣ ਘਾਹ ਦੀ ਉਦੋਂ ਦੀ ਪੰਡ ਜਿਹੜੀ ਸੀ ਉਹ ਪੰਜ ਪੈਸੇ ਦੀ ਦੋ ਪੈਸੇ ਦੀ ਮਿਲ ਜਾਂਦੀ ਸੀ, ਇਹਦੇ ਤੋਂ ਵੱਧ ਘਾਹ ਦੇ ਪੰਡ ਦਾ ਮੁੱਲ ਕੋਈ ਨਹੀਂ ਸੀ। ਭਾਈ ਬਿਧੀ ਚੰਦ ਨੇ ਸਿੱਧਾ ਹੀ ਰੁਪਈਆ ਮੰਗਿਆ ਵੀ ਆਪੇ ਹੀ ਪਿੱਛੇ ਹਟ ਜਾਣਗੇ, ਕੋਈ ਮੰਗਣ ਆਉਣ ਹੀ ਨਹੀਂ ਲੱਗਾ, ਲੈਣ ਆਉਣ ਹੀ ਨਹੀਂ ਲੱਗਾ। ਕਹਿਣ ਲੱਗੇ ਵੀ ਹਾਂ ਵੇਚਣਾ ਹੈ ਘਾਹ, ਪਰ ਮੈਂ ਇਸ ਘਾਹ ਦੀ ਭਰੀ ਦੇ ਬਦਲੇ ਇੱਕ ਰੁਪਈਆ ਚਾਂਦੀ ਦਾ ਚਾਹੁੰਦਾ, ਇੱਕ ਰੁਪਈਆ ਚਾਂਦੀ ਦਾ ਮੈਨੂੰ ਚਾਹੀਦਾ।
ਭੂਸ਼ਣ ਹੋਤ ਦੇਤ ਨਹਿ ਕੋਈ,
ਖਰੀਦਣ ਆਉਂਦੇ ਨੇ ਨਾ ਲੋਕ ਉਹ ਚੁੱਪ ਕਰ ਜਾਂਦੇ ਸੁਣ ਕੇ, ਹੁਣ ਚੀਜ਼ ਭਾਈ ਬਿਧੀ ਚੰਦ ਦੀ ਆ, ਉਹ ਵੇਚੇ ਰੁਪਈਏ ਦੀ ਵੇਚੇ ਤੇ ਭਾਵੇਂ ਮੁਫ਼ਤ ਦੇ ਦੇ ਕਿਸੇ ਨੂੰ, ਉਹਦੀ ਮਰਜ਼ੀ ਹੈ ਨਾ। ਖਰੀਦਣ ਵਾਲੇ ਲੋਕ ਫਿਰ ਚੁੱਪ ਕਰਕੇ ਪਿੱਛੇ ਹਟ ਜਾਂਦੇ ਵੀ ਇੰਨਾ ਮਹਿੰਗਾ ਥੋੜੀ ਖਰੀਦਾਂਗੇ, ਇੰਨਾ ਮਹਿੰਗਾ ਥੋੜੀ ਅਸੀਂ ਇਹ ਘਾਹ ਖਰੀਦਾਂਗੇ, ਉਹ ਚੁੱਪ ਕਰਕੇ ਪਿੱਛੇ ਖਲੋ ਜਾਂਦੇ, ਪਿੱਛੇ ਹਟ ਜਾਂਦੇ ਨੇ।
ਚੱਲੇ ਉਹ ਜਾਤ ਅੱਗੇ ਕਿਉਂ ਸੋਏ,
ਭਾਈ ਬਿਧੀ ਚੰਦ ਜੀ ਅੱਗੇ ਅੱਗੇ ਟੁਰੇ ਜਾਂਦੇ, ਰਸਤੇ ਚ ਬੜੇ ਲੋਕ ਮਿਲਦੇ, ਹਾਂ ਬਈ ਘਾਹ ਵੇਚਣਾ ਕਸੇਰਿਆ ਕਿੰਨੇ ਦਾ ਵੇਚਣਾ, ਤੇ ਭਾਈ ਬਿਧੀ ਚੰਦ ਅੱਗੋਂ ਜਵਾਬ ਦੇ ਦਿੰਦੇ, ਕਹਿੰਦੇ ਇੱਕ ਰੁਪਈਏ ਦਾ ਵੇਚਣਾ, ਇੱਕ ਰੁਪਈਆ ਚਾਂਦੀ ਦਾ ਚਾਹੀਦਾ ਬਦਲੇ ਚ। ਲੋਕ ਪਿੱਛੇ ਹਟ ਜਾਂਦੇ, ਭਾਈ ਸਾਹਿਬ ਜੀ ਚੱਲਦੇ ਚੱਲਦੇ ਬਿਧੀ ਚੰਦ ਜੀ ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਕਿਲੇ ਦੇ ਬਿਲਕੁਲ ਨੇੜੇ ਆ ਰਹੇ ਨੇ।
ਰਹੇ ਉਹ ਦਿਵਸ ਜਬ ਘਟਕਾ ਚਾਰੇ,
ਚਾਰ ਕ ਘੜੀਆਂ ਦਿਨ ਬਾਕੀ ਰਹਿ ਗਏ, ਯਾਨੀ ਕਿ ਸ਼ਾਮ ਦਾ ਸਮਾਂ ਹੋ ਗਿਆ, ਚਾਰ ਕ ਘੜੀਆਂ ਦਾ ਦਿਨ ਬਾਕੀ ਰਹਿ ਗਿਆ।
ਪਹੁੰਚ ਦੁਰਗ ਕੇ ਪੌਰ ਅੰਗਾਰੇ,
ਭਾਈ ਬਿਧੀ ਚੰਦ ਜੀ ਜਿਹੜਾ ਕਿਲੇ ਦਾ ਦਰਵਾਜ਼ਾ ਸੀ ਨਾ, ਬਿਲਕੁਲ ਉਹਦੇ ਨੇੜੇ ਆ ਖੁੱਲੋ, ਵੇਖ ਰਹੇ ਨੇ ਵੀ ਉਹ ਦਰੋਗਾ ਆ ਜਾਏ ਨਾ, ਜਿਹੜਾ ਉਹਨਾਂ ਘੋੜਿਆਂ ਦਾ ਦਰੋਗਾ ਸੋਹੰਦੇ ਖਾਨ ਜੀ ਦਾ ਨਾਂ ਹੈ, ਉਹ ਆ ਜਾਏ, ਉਹੀ ਇਹ ਘਾਹ ਖਰੀਦ ਲਵੇ ਤੇ ਗੱਲ ਬਣ ਜਾਏ। ਭਾਈ ਸਾਹਿਬ ਭਾਈ ਵਿਧੀ ਚੰਦ ਖਲੋਤੇ ਨੇ ਕਿਲੇ ਦੇ ਦਰਵਾਜ਼ੇ ਤੇ। ਅਗਲੀ ਵਿਧੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਕਿਰਪਾ ਕਰਕੇ ਬਣਾਈ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕਾ ਪਾਵਨ ਇਤਿਹਾਸ, ਖਾਲਸੇ ਦਾ ਪਵਿੱਤਰ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਇਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਖਾਲਸੇ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅਵੇ ਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ
ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ
ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ
ਵਿਸਰਨਾਹੀ ਦਾਤਾਰ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ
ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ
ਹੈਪੀ ਹੋਗਣ ਹਾਰ
ਹੇ ਸੰਤਹ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣਨੀ ਕੋਏ
ਨਾਨਕ ਦੀਜਾ ਨਾਮ ਦਾਨ
ਆਖੋ ਹੀਏ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿੰਦ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।